ਜਾਗ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਮਹਾਰਾਜ ਮੇਰਾ ਤਨ ਤਿਆਗਣ ਦਾ ਸਮਾਂ ਨੇੜੇ ਆ ਪਹੁੰਚਿਆ ਤੇ ਤੁਸੀਂ ਕਿਰਪਾ ਕਰਕੇ ਦਇਆ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਇਹ ਸੁਨੇਹਾ ਸੁਣਦਿਆਂ ਸਾਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਹਰਗੋਬਿੰਦਪੁਰੇ ਨਗਰ ਤੋਂ ਚਾਲੇ ਪਾਏ ਹਨ। ਚੱਲ ਕੇ ਆਉਂਦਿਆਂ ਆਉਂਦਿਆਂ ਰਸਤੇ ਵਿਚ ਪਹਿਲਾਂ ਮਹਾਰਾਜ ਭਗਤ ਨਾਮਦੇਵ ਜੀ ਦੇ ਦਿਵਰੇ ਦੇ ਦਰਸ਼ਨ ਕੀਤੇ ਨੇ। ਉਥੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਰਮਦਾਸ ਪਹੁੰਚੇ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਖ਼ਬਰ ਮਿਲੀ, ਆਪਣੇ ਆਸਣ ਤੋਂ ਉੱਠ ਕੇ ਬਾਹਰ ਆਏ ਨੇ ਘਰ ਤੋਂ, ਵਿਹੜੇ ਵਿਚ ਆ ਗਏ ਪਰ ਸਰੀਰ ਨੇ ਸਾਥ ਨਹੀਂ ਦਿੱਤਾ, ਉੱਥੇ ਬੈਠ ਗਏ ਸਮਾਧੀ ਚ। ਨੇਤਰ ਭਰੇ ਹੋਏ ਨੇ, ਕੰਠ ਰੁਕਿਆ ਹੋਇਆ। ਇਤਨੇ ਨੂੰ ਛੇਵੇਂ ਪਾਤਸ਼ਾਹ ਕੋਲ ਆ ਗਏ ਨੇ, ਦੋਹਾਂ ਨੇ ਪਰਸਪਰ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਤਿਗੁਰਾਂ ਨੇ ਬੈਠ ਕੇ ਬਚਨ ਬਿਲਾਸ ਕੀਤੇ ਨੇ, ਸਾਰੀ ਰਾਤ ਹਰੀ ਜਸ ਕਰਦੇ ਰਹੇ ਬਾਬਾ ਬੁੱਢਾ ਸਾਹਿਬ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੈਠ ਕੇ ਸੁਣਦੇ ਰਹੇ, ਹਰੀ ਜਸ ਹਰੀ ਦੀਆਂ ਬਾਤਾਂ ਕਰਦਿਆਂ ਸੁਣਦਿਆਂ ਸਮਾਂ ਬੀਤ ਗਿਆ। ਇੱਕ ਪੈਰ ਰਾਤ ਰਹੀ ਜਾਣ ਕੇ ਬਾਬਾ ਜੀ ਨੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਸ਼ਨਾਨ ਪਾਨ ਕੀਤਾ ਹੈ। ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਕੋਲੋਂ ਆਗਿਆ ਮੰਗੀ, ਮਹਾਰਾਜ ਮੈਨੂੰ ਹੁਣ ਵਿਦਾ ਦੀ ਆਗਿਆ ਬਖਸ਼ੋ। ਬਾਬਾ ਜੀ ਸਤਿਗੁਰਾਂ ਦੇ ਸਨਮੁਖ ਲੇਟ ਗਏ, ਨੇਤਰਾਂ ਨਾਲ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੂਰਤ ਦੇ ਦਰਸ਼ਨ ਕਰਦਿਆਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬਾਬਾ ਬੁੱਢਾ ਸਾਹਿਬ ਜੀ ਦੀ ਜੋਤ ਮਹਾਂ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਵਿਚ ਮਿਲ ਕੇ ਵਲੀਨ ਹੋ ਗਈ ਹੈ। ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਜਾ ਵਿਰਾਜੇ ਹਨ। ਔਰ ਜਾਣ ਤੋਂ ਪਹਿਲਾਂ ਆਪਣੇ ਸਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾ ਗਏ ਹਨ। ਇਸ ਪ੍ਰਕਾਰ ਦਾ ਚੋਜ ਰਮਦਾਸ ਨਗਰ ਦੇ ਵਿਚ ਵਰਤਿਆ ਹੈ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਬਿਰਦ ਸਾਹਿਬ ਜੀ ਮਹਾਂਸਿੱਖ ਜੈਸੇ ਭਗਤ ਕਬੀਰ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਬੜੇ ਵੱਡੇ ਮਹਾਨ ਸਿੱਖ ਨੇ। ਇਸ ਤਰ੍ਹਾਂ ਮਹਾਨ ਨੇ ਜਿਵੇਂ 15 ਭਗਤਾਂ ਚੋਂ ਮਹਾਨ ਭਗਤ ਕਬੀਰ ਜੀ ਹਨ। ਭਗਤਾਂ 15 ਦੇ 15 ਜਿਹੜੇ ਭਗਤ ਕਬੀਰ ਜੀ ਤੋਂ ਇਲਾਵਾ ਭਗਤ ਨੇ ਉਹ ਵੀ ਸਤਿਕਾਰਯੋਗ ਨੇ, ਪਰ ਕਬੀਰ ਜੀ ਦਾ ਜਿਹੜਾ ਰੁਤਬਾ ਹੈ ਉਹਨਾਂ ਸਾਰੇ ਭਗਤਾਂ ਤੋਂ ਸ਼੍ਰੋਮਣੀ ਹੈ, ਇਸ ਕਰਕੇ ਕਬੀਰ ਜੀ ਨੂੰ ਸ਼੍ਰੋਮਣੀ ਭਗਤ ਕਹਿੰਦੇ ਹਨ। ਇਸੇ ਤਰ੍ਹਾਂ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀ, ਸਿੱਖ ਤਾਂ ਹੋਰ ਵੀ ਬੜੇ ਬੜੇ ਮਹਾਨ ਸਿੱਖ ਨੇ, ਪਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਸਾਰੇ ਸਿੱਖਾਂ ਚੋਂ ਸ਼੍ਰੋਮਣੀ ਨੇ, ਉਹਨਾਂ ਸਾਰੇ ਸਿੱਖਾਂ ਚੋਂ ਸਰਵੋਤਮ ਹਨ।
ਦੇ ਅੰਤ ਸੁਰ ਜਾਣ ਕੇ ਆਏ ਬਿਮਾਨਨ ਪੀਰ।
ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਦਾ ਅੰਤ ਜਾਣ ਕੇ ਹੁਣ ਬਾਬਾ ਜੀ ਦੀ ਜੋਤ ਸੂਖਸ਼ਮ ਸਰੀਰ ਜਿਹੜਾ ਅੰਦਰ ਦੀ ਆਤਮਾ ਹੁਣ ਵੈਕੁੰਠ ਨੂੰ ਜਾਣੀ ਹੈ, ਉਹਦੇ ਵਾਸਤੇ ਜੀਉ ਆਇਆ ਕਰਨ ਲਈ, ਬਾਬਾ ਜੀ ਦਾ ਅਦਬ ਤੇ ਸਤਿਕਾਰ ਕਰਨ ਲਈ, ਉਹਨਾਂ ਨੂੰ ਵੈਕੁੰਠ ਧਾਮ ਲਿਜਾਣ ਵਾਸਤੇ, ਸੱਚਖੰਡ ਲਿਜਾਣ ਵਾਸਤੇ, देवते जड़े ने वो अनेक प्रकार दे विमान लेके आए ने, विमाना दी भीड़ लग गई आकाश विच, सब देवते वखो वखरे विमान ले आए ने, हर एक दी भावना है कि बाबा जी जड़ा असी विमान ले आए हैं उहदे विच बैठण, उहदे विच सवार होणे। तां अनेक विमान लैके अनेक विमाना दी भीड़ लैके देवते आ पहुंचे हन।
जो पई अरन बरन पा गगन मजारा,
उस वेले जदो विमान आकाश विच आ पहुंचे ते सारा आकाश लाल सुरख हो गया। अरुण वरण, अरुण कहंदे ने लाल नूं, जिन्ना भी आकाश है सारा आकाश मंडल जेड़ा है ओ लाल सुरख हो गया है। उन्हां विमाना दा प्रकाश ही इन्ना, क्योंकि सारे विमाना च मणियां लगियां होईयां, उन्हां विच हीरे लगे हुए ने, और वह विमान प्रकाश करन वाले हैं। कहिंदे सारा आकाश उन्हां विमाना दी लो करके लाल रंग दा हो गया, सारा आकाश लाल वर्ण दा हो गया है।
मिल सुर जय जयकार उचारा,
और आकाश दे विच खलोते जेड़े सुर देवते ने ओ जय जयकार दा नाद उचार रहे ने, सब दी रसना ते जय जयकार दा नाद है। महाराज धन बाबा बुढ़ा साहब जी दी जय जयकार कर रहे हन।
बैठे श्री हर गोविंद चंद,
इधर धन गुरु हर गोविंद साहब जिन्हां दा चंद्रमा जैसा सुंदर स्वरूप है, महाराज सच्चे पातशाह जी मात लोक दी धरती दे उत्ते रामदास नगर विच बाबा बुढ़ा साहब जी दा जिथे शरीर पिया है, बाबा जी दे शरीर दे कोल महाराज छेवें पातशाह जी बैठे हन।
अब बंधन कीनस कर बंद,
हाथ जोड़ के सतगुरु सच्चे पातशाह जी ने बाबा बुढ़ा जी नु मथा टेकया, अभिवंदन कीता है, नमस्कार कीती है।
उत्सव उत्सव रहत कुलाल होवा,
खालसा जी उस वेले जेड़े देवते ने उन्हां ने आके गुरु हरगोबिंद साहब नु सूखम रूप च नमस्कारां कीतियां। ओ जिन्ने देवते सन आकाश लोक विच बाबा बुढ़ा साहब जी नु जो लैण आए ने, ओ सूखम रूप धार के गुरु हरगोबिंद साहब दे चरणां च आए ने, सब ने नमस्कार कीती। उन्हां देवतियां दे विच कुलाहल बड़ा भारी उत्सव होया, उन्हां दे विच बड़ी खुशी होई है कि बाबा बुढ़ा साहब जी जैसे महान पुरख महान तपस्वी ब्रह्म ज्ञानी जी की सेवा सानू मिली है। उन्हां देवतियां दे विच बड़ा भारी उत्सव है, उन्हां विच बड़ी भारी खुशी है ते कुलाहल हो रहा
है। अवनी मैं अचरज जोआ,
धरती ते आकाश दे उत्ते अश्चर्यमयी कौतक वरत रहा है, विस्मादमयी कौतक वरत रहा है।
आसा वार रबाबी गावै,
अमृत वेले दा समा सी ते सतगुरां दे दरबार सज जांदे ने अमृत वेले, तो अमृत वेले दरबार सज गया और आसा जी दी वार दा कीर्तन रबाबी कर रहे ने। रबाबी सिखा ने श्री आसा जी दी वार दा कीर्तन कीता है।
ओ विराग के शब्द सुनावै,
अज जेड़ा कीर्तन कीता है रबाबियां ने आसा जी दी वार दे विच, उन्हां ने विरागमई शब्द गायन कीते, क्योंकि बाबा बुढ़ा साहब जी बैकुंठ गए ने, सचखंड गए ने, ए जान के रबाबी सिखा ने अज आसा जी दी वार दे विच जिहड़े रागी शब्द लाउंदे ने ਉਹ ਸ਼ਬਦ ਵੈਰਾਗਮਈ ਸ਼ਬਦ ਕੀਰਤਨੀਏ ਸਿੰਘਾਂ ਨੇ ਗਾਇਨ ਕੀਤੇ ਹਨ।
ਸ਼ਬਦ ਸੁਨਤ ਪ੍ਰਭਾਤ ਹੋਏ ਆਏ,
ਜਿਹੜਾ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ ਤੇ ਕੀਰਤਨ ਹੁੰਦਿਆਂ ਹੁੰਦਿਆਂ ਇਤਨੇ ਨੂੰ ਦਿਨ ਚੜ ਆਇਆ, ਕਿਉਂਕਿ ਬਾਬਾ ਜੀ ਨੇ ਅੰਮ੍ਰਿਤ ਵੇਲੇ ਸਰੀਰ ਤਿਆਗਿਆ ਸੀ, ਪਹਿਰ ਰਾਤ ਰਹਿੰਦੇ, ਉਹ ਅੰਮ੍ਰਿਤ ਵੇਲਾ ਕੀਰਤਨ ਕਰਦਿਆਂ ਸੁਣਦਿਆਂ ਬੀਤ ਗਿਆ, ਇਤਨੇ ਨੂੰ ਦਿਨ ਚੜ ਆਇਆ, ਆਕਾਸ਼ ਵਿਚ ਲੋ ਲੱਗੀ ਹੈ, ਪ੍ਰਕਾਸ਼ ਲੱਗਾ ਹੈ।
ਕਹਿ ਸਤਿਗੁਰ ਤਿਆਰੀ ਕਰਵਾਏ,
ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਹੁਣ ਤਿਆਰੀ ਕਰੋ, ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕਰਨ ਵਾਸਤੇ ਤਿਆਰੀ ਕਰੋ।
ਲਰੀ ਬਾਗਲਾ ਸਹਿਤ ਵਿਮਾਨ,
ਸਤਿਗੁਰਾਂ ਨੇ ਹੁਕਮ ਕੀਤਾ ਵਿਮਾਨ ਤਿਆਰ ਕਰੋ, ਜਿਹਦੇ ਵਿਚ ਬਾਬਾ ਜੀ ਦਾ ਸਰੀਰ ਸਜਾ ਕੇ ਅੰਗੀਠੇ ਤੱਕ ਲੈ ਕੇ ਜਾਣਾ। ਉਹ ਵਿਮਾਨ ਏਦਾਂ ਦਾ ਸੁੰਦਰ ਹੋਵੇ ਵੀ ਉਹਦੇ ਤੇ ਸੋਹਣੀ ਜ਼ਰੀ ਬਾਦਲਾ, ਇਹ ਕੱਪੜਾ ਬੜਾ ਕੀਮਤੀ ਹੁੰਦਾ ਸੀ ਉਹਨਾਂ ਸਮਿਆਂ ਚ, ਜ਼ਰੀ ਬਾਦਲਾ ਜਿਹੜਾ ਹੈ ਉਹ ਕੱਪੜਾ ਉਸ ਵਿਬਾਨ ਦੇ ਉੱਤੇ ਲਾ ਕੇ ਵਿਬਾਨ ਤਿਆਰ ਕਰੋ।
ਫੁੱਲਨ ਮਾਲਾ ਛਾਏ ਮਾਨ,
ਔਰ ਫੁੱਲਾਂ ਦੀ ਮਾਲਾ ਜਿਹੜੀ ਹੈ ਫੁੱਲਾਂ ਦੀਆਂ ਮੜਾਵਾਂ ਉਸ ਵਿਬਾਨ ਦੇ ਚਾਰੇ ਪਾਸੇ ਪਰੋ ਕੇ ਬੰਨ ਦਿਓ।
ਬਿਰਦ ਕੋ ਤਪ ਇਸ਼ਨਾਨ ਕਰਵਾਇਓ,
ਏਦਾਂ ਸਤਿਗੁਰਾਂ ਦੇ ਹੁਕਮ ਨਾਲ ਸਿੱਖਾਂ ਨੇ ਵਿਬਾਨ ਤਿਆਰ ਕੀਤਾ, ਬੜਾ ਸੋਹਣਾ ਵਿਬਾਨ ਬਣਾਇਆ, ਜ਼ਰੀ ਬਾਦਲਾ ਕੱਪੜਾ ਲਾ ਕੇ ਸੋਹਣੇ ਫੁੱਲਾਂ ਦੀਆਂ ਮਾਲਾਵਾਂ ਪਰੋ ਕੇ ਵਿਬਾਨ ਦੇ ਨਾਲ ਲਾਈਆਂ ਹਨ। ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਪੰਜ ਭੌਤਿਕ ਸਰੀਰ ਹੈ, ਬਾਬਾ ਜੀ ਦੇ ਸਰੀਰ ਦਾ ਫਿਰ ਗੁਰਸਿੱਖਾਂ ਨੇ ਰਲ ਮਿਲ ਕੇ ਇਸ਼ਨਾਨ ਕਰਵਾਇਆ ਹੈ।
ਨਰ ਨੇ ਉਚਾਏ ਬੀਚ ਪੋਡਾਇਓ,
ਔਰ ਇਸ਼ਨਾਨ ਕਰਵਾ ਕੇ ਕੁਝ ਸਿੱਖਾਂ ਨੇ ਰਲ ਕੇ ਬਾਬਾ ਜੀ ਦਾ ਪੰਜ ਭੌਤਿਕ ਸਰੀਰ ਜਿਹੜਾ ਹੈ ਉਹ ਵਿਬਾਨ ਦੇ ਵਿਚ ਸਜਾ ਦਿੱਤਾ। ਜਿਹੜਾ ਵਿਬਾਨ ਤਿਆਰ ਕਰਵਾਇਆ ਹੈ ਉਸ ਵਿਬਾਨ ਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਰੱਖਿਆ ਹੈ।
ਉੱਪਰ ਸੁੰਦਰ ਪਾਏ ਦੁਸ਼ਾਲੇ,
ਉੱਤੇ ਬੜੇ ਸੋਹਣੇ ਕੀਮਤੀ ਦੁਸ਼ਾਲੇ ਪਾ ਦਿੱਤੇ ਨੇ, ਸੋਹਣੇ ਦੁਸ਼ਾਲੇ ਜਿਹੜੇ ਨੇ ਉੱਤੇ ਉਹ ਸਜਾ ਕੇ ਪਾ ਦਿੱਤੇ ਹਨ।
ਸਤਿਗੁਰ ਆਪ ਵਿਮਾਨੀ ਉਠਾਲੇ,
ਔਰ ਇਧਰ ਸਤਿਗੁਰਾਂ ਹੁਕਮ ਕੀਤਾ ਵੀ ਵਿਬਾਨ ਚੁੱਕੋ। ਵੇਖੋ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਅੱਗੇ ਲੱਗ ਕੇ ਵਿਬਾਨ ਨੂੰ ਮੋਢਾ ਦਿੱਤਾ ਹੈ। ਆਪ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵਿਬਾਨ ਨਾਲ ਹੋ ਕੇ ਸਿੱਖਾਂ ਦੇ ਚੁੱਕਿਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਬਾਨ ਨੂੰ ਮੋਢਾ ਲਾਇਆ ਹੈ।
ਭਾਨਾ ਬੀਬੀ ਚੰਦ ਗੁਰਦਾਸ,
ਦੂਜੇ ਭਾਈ ਭਾਨਾ ਜੀ, ਤੀਜੇ ਭਾਈ ਬੀਬੀ ਚੰਦ ਜੀ, ਔਰ ਚੌਥੇ ਭਾਈ ਸਾਹਿਬ ਭਾਈ ਗੁਰਦਾਸ ਜੀ। ਇੱਦਾਂ ਗੁਰੂ ਹਰਗੋਬਿੰਦ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਤੇ ਭਾਈ ਭਾਨਾ ਜੀ ਹੋਣਾ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸਰੀਰ ਦਾ ਵਿਬਾਨ ਹੈ ਉਹ ਵਿਬਾਨ ਚੁੱਕਿਆ ਹੈ।
ਸੰਗਤ ਕਨੀ ਲਗੀ ਚੌਪਾਸ,
ਚਾਰੇ ਪਾਸੇ ਬਹੁਤ ਸੰਗਤਾਂ, ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਤਿਆਗਿਆ ਜਾਣ ਕੇ ਇਲਾਕੇ ਦੀਆਂ ਸੰਗਤਾਂ, ਬਾਬਾ ਜੀ ਦਾ ਬੜਾ ਸਤਿਕਾਰ ਸੀ ਸਾਰੇ ਪੰਥ ਵਿਚ, ਸਿੱਖ ਜਗਤ ਵਿਚ, ਇਲਾਕੇ ਵਿਚ ਬੜਾ ਸਤਿਕਾਰ ਸੀ। ਹਜ਼ਾਰਾਂ ਦੀ ਗਿਣਤੀ ਵਿਚ ਬਹੁਤ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਵਿਬਾਨ ਦੇ ਨਾਲ ਨਾਲ ਇਕੱਤਰ ਹੋ ਕੇ ਜਾ ਰਹੀਆਂ ਨੇ।
ਬਿਰਦ ਪੋਤਾ ਸਭ ਚਬਰ ਟੁਰਾਵੈ,
ਬਾਬਾ ਬੁੱਢਾ ਸਾਹਿਬ ਜੀ ਦਾ ਪੋਤਰਾ ਭਾਈ ਭਾਨੇ ਦਾ ਪੁੱਤਰ, ਉਹ ਬੜੇ ਪਿਆਰ ਨਾਲ ਸਤਿਕਾਰ ਨਾਲ ਬਾਬਾ ਜੀ ਦਾ ਜਿਹੜਾ ਸਰੀਰ ਹੈ ਉਹਦੇ ਤੇ ਚਬਰ ਚੁਲਾਂਦਾ ਜਾ ਰਿਹਾ ਹੈ।
ਅੱਗੇ ਗਮਨ ਸ਼ਬਦ ਕੋ ਗਾਵੈ,
ਅੱਗੇ ਅੱਗੇ ਸੰਗਤਾਂ ਸਿੱਖ ਜਿਹੜੇ ਜਾ ਰਹੇ ਨੇ ਉਹ ਕੀਰਤਨ ਕਰਦੇ ਜਾ ਰਹੇ ਨੇ, ਬੜੇ ਪਿਆਰ ਨਾਲ ਵੈਰਾਗਮਈ ਗੁਰਬਾਣੀ ਦਾ ਕੀਰਤਨ ਕਰਦੇ ਜਾ ਰਹੇ ਹਨ।
ਅਤਰ ਗੁਲਾਬ ਮਹਿਕ ਚਿੜਵਾਇਓ ਕਾਵਾ,
ਅਤਰ ਫੁਲੇਲ ਗੁਲਾਬ ਇਹਨਾਂ ਦੀਆਂ ਜਿਹੜੀਆਂ ਸੁਗੰਧੀਦਾਰ ਇਤਰ ਫੁਲੇਲ ਹੈ ਉਹਦੀ ਸੁਗੰਧੀ ਦਾ ਚਰਚਨ ਕੀਤਾ, ਅੱਗੇ ਅੱਗੇ ਚਰਚਨ ਕਰਦੇ ਜਾ ਰਹੇ ਨੇ। ਬਾਬਾ ਜੀ ਦੇ ਵਿਬਾਨ ਤੇ ਵੀ ਸੁਗੰਧੀ ਦਾ ਚਰਚਨ ਕੀਤਾ ਹੈ, ਔਰ ਅੱਗੇ ਅੱਗੇ ਵੀ ਸੋਹਣੀਆਂ ਸੁਗੰਧੀਆਂ ਦਾ ਚਰਚਨ ਕਰਦੇ ਜਾ ਰਹੇ ਹਨ, ਛਿੜਕਾਵ ਕਰਦੇ ਜਾ ਰਹੇ ਨੇ।
ਰਗ ਦੀਰਗ ਬਾਦਤ ਵਜਵਾਵਾ,
ਛੋਟੇ ਤੇ ਵੱਡੇ ਬਾਦਤ ਉਹ ਵਾਜੇ ਸਾਜ ਉਹ ਨਾਲ ਨਾਲ ਵੱਜਦੇ ਜਾ ਰਹੇ ਨੇ।
ਤਨ ਬਰਖਾਵਤ ਘਨੋ ਅਗਾਰੇ,
ਮਾਇਆ ਵੀ ਬਰਾਉਂਦੇ ਜਾ ਰਹੇ ਨੇ ਵੀ ਗਰੀਬ ਗੁਰਦੇ ਜਿਹੜੇ ਨੇ ਉਹ ਮਾਇਆ ਚੁੱਕ ਕੇ ਆਪਣੇ ਜ਼ਰੂਰਤਾਂ ਪੂਰੀਆਂ ਕਰ ਸਕਣ। ਕਹਿੰਦੇ ਇੱਦਾਂ ਮਾਇਆ ਦਾ ਵੀ ਮੀਂਹ ਪਾਉਂਦੇ ਜਾ ਰਹੇ ਨੇ।
ਤਨ ਘਰ ਕੀ ਸਭ ਪ੍ਰੀਤ ਵਿਸਾਰੇ,
ਕਹਿੰਦੇ ਉਸ ਵੇਲੇ ਸਾਰਿਆਂ ਨੇ ਆਪਣੇ ਹਿਰਦਿਆਂ ਚੋਂ ਧਨ ਤੇ ਘਰ ਦੀ ਜਿਹੜੀ ਪ੍ਰੀਤ ਹੈ ਉਹ ਆਪਣੇ ਹਿਰਦੇ ਦੇ ਵਿੱਚੋਂ ਵਿਸਾਰ ਦਿੱਤੀ ਹੋਈ ਹੈ।
ਸਗਰੇ ਸਿਮਰਤ ਮਰਨ ਕਰਾਲਾ,
ਸਾਰਿਆਂ ਦੇ ਮਨ ਚ ਸਿਮਰਨ ਚੱਲ ਰਿਹਾ ਵੀ ਮੌਤ ਸਾਰਿਆਂ ਦੇ ਸਿਰਾਂ ਤੇ, ਹੁਣ ਜਿੰਨੀ ਸੰਗਤ ਜਾ ਰਹੀ ਹੈ ਨਾ ਸਾਰਿਆਂ ਦੇ ਮਨ ਚ ਸੰਕਲਪ ਚੱਲ ਰਿਹਾ ਵੀ ਇਹ ਮੌਤ ਇੱਕ ਦਿਨ ਸਾਡੇ ਤੇ ਵੀ ਆਉਣੀ, ਜੇ ਇਸ ਮੌਤ ਨੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖਾਂ ਨੂੰ ਨਹੀਂ ਛੱਡਿਆ ਤੇ ਇਹ ਮੌਤ ਸਾਡੇ ਸਰੀਰ ਤੇ ਵੀ ਇੱਕ ਦਿਨ ਆਉਣੀ ਹੈ। ਇੱਦਾਂ ਜਿੰਨੀ ਸੰਗਤ ਜਾ ਰਹੀ ਹੈ ਨਾ ਸਾਰਿਆਂ ਦੇ ਮਨ ਚ ਇੱਦਾਂ ਦਾ ਸੰਕਲਪ ਚੱਲ ਰਿਹਾ ਕਿ ਇਹ ਕਾਲ ਹੈ, ਮੌਤ ਬੜੀ ਭਿਆਨਕ ਹੈ, ਇਹ ਜਦੋਂ ਆਉਂਦੀ ਹੈ ਇਹਦੇ ਤੋਂ ਕੋਈ ਬਚ ਨਹੀਂ ਸਕਦਾ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਇਹ ਸਾਰੇ ਦਰਵਾਜੇ ਭੰਨ ਕੇ ਆਉਂਦੀ ਹੈ, ਇਹਦੇ ਅੱਗੇ ਫਿਰ ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ। ਇੱਦਾਂ ਦਾ ਵੈਰਾਗ ਸਾਰਿਆਂ ਦੇ ਮਨ ਦੇ ਵਿੱਚ ਬਣਿਆ ਹੋਇਆ ਹੈ।
ਵਿਸ਼ੇ ਵਿਰਾਗੀ ਭਏ ਵਿਸਾਲਾ,
ਸਭ ਦੇ ਮਨ ਵਿੱਚੋਂ ਵਿਸ਼ਿਆਂ ਪ੍ਰਤੀ ਵਿਰਾਗ ਹੋਇਆ ਹੋਇਆ। ਕੀ ਹੈ ਦੁਨੀਆਂ? ਏਦਾਂ ਦੀ ਬਿਰਤੀ ਸਾਰਿਆਂ ਸਿੱਖਾਂ ਦੇ ਮਨ ਚ ਬਣੀ ਹੋਈ ਹੈ। ਕੀ ਹੈ ਇਹ ਦੁਨੀਆਂ, ਇਹ ਸੰਸਾਰ ਕੀ ਹੈ? ਇਹ ਤਾਂ ਸਭ ਕੁਝ ਨਾਸ਼ਵਾਨ ਹੈ, ਇਹ ਤਾਂ ਸਭ ਕੁਝ ਬਿਨਸ ਜਾਣਾ ਹੈ। ਏਦਾਂ ਵਿਸ਼ਿਆਂ ਪ੍ਰਤੀ ਵੀ ਸਾਰਿਆਂ ਦੇ ਮਨ ਚ ਵਿਰਾਗ ਪੈਦਾ ਹੋਇਆ।
ਬਿਰਦ ਕੋ ਅਸ ਪ੍ਰਤਾਪ ਤੈ ਛਾਵਾ,
ਸਾਹਿਬ ਜੀ ਇਹ ਸਾਰਾ ਪ੍ਰਤਾਪ ਬਾਬਾ ਬੁੱਢਾ ਸਾਹਿਬ ਜੀ ਦਾ ਸਾਰਿਆਂ ਤੇ ਛਾਇਆ। ਇਹ ਤਾਂ ਬੰਦੇ ਤਾਂ ਰੋਜ਼ ਮਰਦੇ ਨੇ, ਮਰਨ ਦੇ ਨਾਲ ਕਿਸੇ ਬੰਦੇ ਦੇ ਮਰਨ ਨਾਲ ਏਦਾਂ ਦਾ ਵਿਰਾਗ ਨੀ ਕਿਸੇ ਅੰਦਰ ਆਉਂਦਾ ਵਿਸ਼ਿਆਂ ਵਿਕਾਰਾਂ ਵੱਲੋਂ ਸੰਸਾਰ ਵੱਲੋਂ। ਪਰ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਇਹੋ ਜਿਹਾ ਪ੍ਰਤਾਪ ਸਾਰਿਆਂ ਦੇ ਉੱਤੇ ਵਰਤਿਆ, ਬਾਬਾ ਜੀ ਦੀ ਕਲਾ ਸਾਰਿਆਂ ਤੇ ਵਰਤੀ ਆ ਕਿ ਸਭ ਦੇ ਮਨ ਚ ਏਦਾਂ ਦਾ ਵਿਰਾਗ ਬਣਿਆ ਹੋਇਆ ਕਿ ਸੰਸਾਰ ਨਾਸ਼ਵਾਨ ਹੈ, ਸੰਸਾਰ ਬਿਨਸ ਜਾਣ ਵਾਲਾ ਹੈ। ਇਹ ਸਾਰਾ ਪ੍ਰਤਾਪ ਬਾਬਾ ਬੁੱਢਾ ਸਾਹਿਬ ਜੀ ਦਾ ਸਭ ਤੇ ਛਾਇਆ ਹੈ।
ਸਿੱਖਨ ਮਨ ਨਿਰਮਲ ਹੋਏ ਆਵਾ,
ਸਿੱਖਾਂ ਦਾ ਮਨ ਨਿਰਮਲ ਹੋ ਗਿਆ, ਮਨ ਪਵਿੱਤਰ ਹੋ ਗਿਆ। ਇਹੋ ਜੀ ਕਲਾ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੀ ਵਰਤੀ। ਇਹਨੂੰ ਕਹਿੰਦੇ ਨੇ ਉਹ ਮਹਾਂਪੁਰਖ ਜਿਹੜੇ ਆਪ ਜਪ ਕੇ ਮੁਕਤ ਹੋ ਜਾਂਦੇ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਸੈਂਕੜੇ ਛੁੱਟ ਜਾਂਦੇ ਨੇ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾ। ਹੋਰ ਪਤਾ ਨੀ ਕਿੰਨੇ ਉਹਨਾਂ ਨਾਲ ਛੁੱਟ ਜਾਂਦੇ, ਮੁਕਤ ਹੋ ਜਾਂਦੇ। ਏਦਾਂ ਮਹਾਂਪੁਰਖਾਂ ਦੀ ਕਲਾ ਵਰਤਦੀ। ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਤਾਪ ਇਹੋ ਜਿਹਾ ਵਰਤਿਆ ਕਿ ਸਾਰੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਨਿਰਮਲ ਤੇ ਪਵਿੱਤਰ ਹੋ ਗਏ ਨੇ।
ਚੰਦਨ ਚਿਖਾ ਰਚੀ ਤਿਸ ਕਾਲਾ,
ਉਸ ਵੇਲੇ ਚੰਦਨ ਦਾ ਅੰਗੀਠਾ ਤਿਆਰ ਕੀਤਾ ਜਿਹਦੇ ਤੇ ਬਾਬਾ ਜੀ ਦਾ ਸਰੀਰ ਅਗਨ ਭੇਟ ਕਰਨਾ। ਚੰਦਨ ਦੀ ਲੱਕੜ ਦਾ ਅੰਗੀਠਾ ਤਿਆਰ ਕੀਤਾ ਹੈ।
ਭਾਨਾ ਲੈ ਕਰ ਲਾਂਬੂ ਲਾਇਓ,
ਔਰ ਚੰਦਨ ਦੀ ਚਿਖਾ ਵਿੱਚ ਬਾਬਾ ਜੀ ਦਾ ਸਰੀਰ ਸਜਾਇਆ। ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਲਾਂਬੂ ਲਾਣ ਲੱਗੇ।
ਸ਼ਬਦ ਰੁਦਨ ਕੋ ਤਬੈ ਉਠਾਇਓ,
ਇੱਕ ਵਾਰੀ ਉਸ ਵੇਲੇ ਨੇਤਰ ਭਰ ਆਏ, ਸਾਰਿਆਂ ਦੇ ਅੱਖਾਂ ਭਰ ਆਈਆਂ, ਵਿਰਾਗ ਦੀ ਅਵਸਥਾ। ਇਹ ਰੋਣਾ ਵੀ ਪ੍ਰਵਾਨ ਹੈ ਜਿਹੜਾ ਰੋਣਾ ਇੱਥੇ ਆ ਰਿਹਾ, ਕਿਉਂਕਿ ਇੱਥੇ ਉਹ ਰੋਣਾ ਨਹੀਂ ਹੈ ਜਿਹੜਾ ਆਮ ਦੁਨੀਆਂ ਦਾ ਰੋਣਾ ਹੈ। ਇਹ ਰੋਣਾ ਪ੍ਰਵਾਨ ਹੈ ਜਿਹੜਾ ਵਿਰਾਗ ਦੇ ਵਿੱਚ ਉਹਨਾਂ ਨਾਲ ਜੋ ਵਿਛੋੜਾ ਪਿਆ ਉਹ ਪ੍ਰੀਤ ਦੇ ਵਿਛੋੜੇ ਦੇ ਵਿੱਚ ਨੇਤਰ ਭਰੇ ਹੋਏ ਨੇ। ਕਹਿੰਦੇ ਇੱਕ ਵਾਰੀ ਸਾਰਿਆਂ ਦੇ ਨੇਤਰ ਭਰੇ ਹੋਏ ਨੇ।
ਲੱਖ ਪ੍ਰਿਆ ਅਤਿ ਸ਼੍ਰੀ ਹਰ ਗੋਬਿੰਦ, ਤਜੇ ਬਿਲੋਚਨ ਤੇ ਜਲ ਬੂੰਦ।
ਕਹਿੰਦੇ ਆਪਣਾ ਅਤਿ ਪਿਆਰਾ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਜੀ ਦੀਆਂ ਅੱਖਾਂ ਵੀ ਭਰ ਆਈਆਂ। ਜਦੋਂ ਅਗਨ ਭੇਟ ਕਰਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਵੀ ਭਰ ਆਏ। ਇੰਨਾ ਪਿਆਰ ਬਾਬਾ ਬੁੱਢਾ ਜੀ ਨਾਲ, ਇੰਨਾ ਜ਼ਿਆਦਾ ਸਨੇਹ ਛੇਵੇਂ ਪਾਤਸ਼ਾਹ ਦਾ ਕਿ ਮਹਾਰਾਜ ਛੇਵੇਂ ਪਾਤਸ਼ਾਹ ਦੇ ਨੇਤਰੇ ਪ੍ਰੀਤ ਦਾ ਵਲਵਲਾ ਹੈ। ਇਹ ਮਨਮੁੱਖਾਂ ਸਾਖਣਾ ਵਾਲਾ ਰੋਣਾ ਨਹੀਂ, ਇਹ ਰੋਣਾ ਪ੍ਰਵਾਨ ਹੈ, ਇਹ ਗੁਰਮਤ ਵਾਲਾ ਹੈ। ਕਹਿੰਦੇ ਪਿਆਰ ਦੇ ਵਿੱਚ ਆ ਕੇ ਛੇਵੇਂ ਪਾਤਸ਼ਾਹ ਦੇ ਨੇਤਰ ਵੀ ਭਰ ਆਏ।
ਗੁਰ ਕੋ ਪਿਕ ਸਭ ਕੀਨ ਵਿਰਾਗਾ,
ਛੇਵੇਂ ਪਾਤਸ਼ਾਹ ਦੀਆਂ ਅੱਖਾਂ ਭਰੀਆਂ ਵੇਖੀਆਂ ਨਾ ਸਿੱਖਾਂ ਨੇ ਤੇ ਬਾਕੀ ਸਿੱਖਾਂ ਦੀਆਂ ਵੀ ਤਾਹਾਂ ਨਿਕਲ ਗਈਆਂ। ਗੁਰਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਜਿਨ੍ਹਾਂ ਦਾ ਬਾਬਾ ਜੀ ਨਾਲ ਬੜਾ ਜ਼ਿਆਦਾ ਪਿਆਰ ਸੀ, ਸਨੇਹ ਸੀ, ਉਹਨਾਂ ਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ।
ਕਰ ਇਸ਼ਨਾਨ ਗੁਰਜੁਤ ਸੁਣਦਾਏ, ਸਨੇ ਸਨੇ ਡੇਰੇ ਕੋ ਆਏ।
ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੀ ਸੰਗਤ, ਸਾਰੇ ਸਿੱਖ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਟ ਕਰਕੇ, ਸੋਹਲੇ ਦਾ ਜਾਪ ਕਰਕੇ ਵਾਪਸ ਆਪਣੇ ਸਥਾਨ ਤੇ, ਆਪਣੇ ਡੇਰੇ ਤੇ ਆਏ ਹਨ।
ਬੈਚ ਲਗਾਇਓ ਅਦਕ ਦੀਵਾਨ,
ਆ ਕੇ ਦੀਵਾਨ ਸਜਾਇਆ, ਬੜਾ ਵੱਡਾ ਦੀਵਾਨ ਸਤਿਗੁਰਾਂ ਦਾ ਸਜਿਆ। ਬਹੁਤ ਸਾਰੇ ਗੁਰੂ ਕੇ ਸਿੱਖ ਮਾਈ ਭਾਈ ਸਤਿਗੁਰਾਂ ਦੇ ਦੀਵਾਨ ਵਿਚ ਬੈਠੇ ਹਨ।
ਮਿਲੀ ਸਕਲੀ ਸੰਗਤ ਆਨ,
ਬਹੁਤ ਸਾਰੀ ਸੰਗਤ ਆ ਕੇ ਗੁਰੂ ਘਰ ਇਕੱਤਰ ਹੋਈ ਹੈ।
ਸਿੱਖ ਅਜਿਤੇ ਚਰਿਤ ਨਿਆਰਾ,
ਭਾਈ ਸਾਹਿਬ ਭਾਈ ਅਜਿਤਾ ਜੀ ਇਹ ਗੁਰੂ ਘਰ ਦੇ ਬੜੇ ਪਿਆਰ ਵਾਲੇ ਸਿੱਖ ਸਨ। ਭਾਈ ਅਜਿਤਾ ਜੀ, ਬਾਬਾ ਬੁੱਢਾ ਜੀ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀ। ਭਾਈ ਅਜਿਤਾ ਜੀ ਨੇ ਇੱਕ ਕੌਤਕ ਵੇਖਿਆ ਉਸ ਸਮੇਂ, ਇੱਕ ਕਲਾ ਵੇਖੀ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਸਾਰਿਆਂ ਤੇ ਵਰਤਿਆ ਸੀ, ਉਹ ਪ੍ਰਤਾਪ ਦੀ ਕਲਾ ਭਾਈ ਸਾਹਿਬ ਭਾਈ ਅਜਿਤਾ ਜੀ ਨੇ ਆਪਣੇ ਨੇਤਰਾਂ ਨਾਲ ਵੇਖੀ, ਉਹਨਾਂ ਨੂੰ ਨਜ਼ਰ ਆਈ।
ਬਿਰਦ ਸਾਹਿਬ ਬਿਰਦ ਪ੍ਰਤਾਪ ਜਸ ਚੈਤ ਵਿਚਾਰਾ।
ਭਾਈ ਅਜਿਤੇ ਨੇ ਸੋਚਿਆ ਵੀ ਜੋ ਮੈਂ ਵੇਖਿਆ ਉਹ ਗੁਰੂ ਸਾਹਿਬ ਨੂੰ ਦੱਸਣਾ ਚਾਹੀਦਾ, ਸੰਗਤ ਵਿਚ ਵੀ ਪਤਾ ਲੱਗਣਾ ਚਾਹੀਦਾ, ਤਾਂ ਜੋ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਸਾਰਿਆਂ ਵਿਚ ਛਾ ਜਾਏ, ਸਭ ਨੂੰ ਪਤਾ ਲੱਗੇ ਕਿ ਬਾਬਾ ਬੁੱਢਾ ਸਾਹਿਬ ਜੀ ਕਿੱਡੀ ਵੱਡੀ ਮਹਾਨ ਹਸਤੀ ਸਨ। ਇਹ ਜਾਣ ਕੇ ਭਾਈ ਅਜਿਤਾ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸੁਜਸ ਹੈ ਉਹ ਸਾਰਿਆਂ ਵਿਚ ਪ੍ਰਸਾਰਨਾ ਚਾਹੁੰਦੇ ਨੇ।
ਹੱਥ ਜੋੜ ਸਭ ਦਿਖੇ ਮਖਾਨਾ।
ਭਾਈ ਅਜਿਤਾ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਸਾਰਿਆਂ ਵਿਚ ਬੋਲੇ, ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਸ੍ਰੀ ਗੁਰ ਸੰਤੈ ਦਿਓ ਮਮਾਨਾ।
ਕਹਿਣ ਲੱਗੇ, ਸਤਿਗੁਰੂ ਮੇਰੇ ਮਨ ਚ ਇੱਕ ਸੰਦੇਹ ਉੱਠਿਆ, ਆਪ ਦੀ ਕਿਰਪਾ ਕਰਕੇ ਮੇਰੇ ਮਨ ਦਾ ਇਹ ਸੰਦੇਹ ਇਹ ਸੰਸਾਰ ਨਿਵਰਤ ਕਰ ਦਿਓ।
ਜਬ ਸੰਸਕਾਰ ਨੂੰ ਕੋਲੇ ਚਾਲੇ।
ਮਹਾਰਾਜ ਜੀ ਜਦੋਂ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਟ ਕਰਨ ਲਈ ਸੰਸਕਾਰ ਕਰਨ ਲਈ ਆਪਾਂ ਸਾਰੇ ਲੈ ਕੇ ਜਾ ਰਹੇ ਸੀ,
ਉਹ ਸਮਨ ਸਿਰ ਛਤਰ ਵਿਸਾਲੇ।
ਮਹਾਰਾਜ ਉਦੋਂ ਮੈਂ ਸਾਰਿਆਂ ਦੇ ਸਿਰ ਤੇ ਛਤਰ ਝੂਲਦਾ ਵੇਖਿਆ, ਜਿੰਨੀ ਸੰਗਤ ਸੀ ਨਾਲ ਸਭ ਦੇ ਸੀਸ ਤੇ ਛਤਰ ਝੂਲ ਰਿਹਾ ਸੀ, ਹਰ ਇੱਕ ਮਾਈ ਭਾਈ ਦੇ ਸੀਸ ਤੇ ਛਤਰ ਝੂਲ ਰਿਹਾ ਸੀ।
ਕਰ ਕੈ ਦਾਉ ਜਬੈ ਹੱਟ ਆਏ ਤੁਮ ਪਰ ਇੱਕ ਛਤਰ ਸਵਾਏ।
ਪਰ ਮਹਾਰਾਜ ਜਦੋਂ ਉਥੋਂ ਸੰਸਕਾਰ ਕਰਕੇ ਸਾਰੇ ਵਾਪਸ ਆਏ ਨੇ, ਕਿਸੇ ਦੇ ਸਿਰ ਤੇ ਛਤਰ ਨੀ, ਸਿਰਫ ਤੁਹਾਡੇ ਸੀਸ ਤੇ ਛਤਰ ਝੂਲ ਰਿਹਾ ਸੀ। ਜਾਂਦਿਆਂ ਸਾਰਿਆਂ ਦੇ ਸਿਰ ਤੇ ਛਤਰ ਸੀ, ਜਦੋਂ ਵਾਪਸ ਆਏ ਨੇ ਤੇ ਮਹਾਰਾਜ ਇਕੱਲਾ ਤੁਹਾਡੇ ਸੀਸ ਤੇ ਛਤਰ ਝੂਲ ਰਿਹਾ ਸੀ, ਹੋਰ ਕਿਸੇ ਸਿੱਖ ਦੇ ਸਿਰ ਤੇ ਛਤਰ ਝੂਲਦਾ ਨਜ਼ਰ ਨਹੀਂ ਆਇਆ।
ਕਹੋ ਕਿਰਪਾ ਕਰਕੇ ਆਏ ਭਾਈਓ।
ਮਹਾਰਾਜ ਇਹ ਕਿਸ ਤਰ੍ਹਾਂ ਦਾ ਕੌਤਕ ਸੀ, ਇਹ ਕਿਸ ਤਰ੍ਹਾਂ ਦੀ ਖੇਡ ਸੀ, ਆਪ ਦੀ ਕਿਰਪਾ ਕਰਕੇ ਸਮਝਾਓ, ਕਿਉਂਕਿ ਵੇਖਿਆ ਤਾਂ ਹੈ ਮੈਂ ਪਰ ਮੈਨੂੰ ਸਮਝ ਨਹੀਂ ਆਈ ਕਿ ਇਹ ਕੀ ਖੇਡ ਵਰਤੀ ਹੈ।
ਸੁਣ ਸਤਿਗੁਰ ਤੇ ਉੱਤਰ ਦਿਓ।
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਜਬ ਗਏ ਸਿਮਰਤ ਸਭ ਮਰਨਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਅਜਿਤਾ ਜੀ ਜਦੋਂ ਤਾਂ ਗਏ ਸੀ ਨਾ ਸਾਰੇ ਸਿੱਖ ਬਾਬਾ ਜੀ ਨੂੰ ਸੰਸਕਾਰਨ ਲਈ, ਉਸ ਵੇਲੇ ਸਾਰਿਆਂ ਦੇ ਮਨ ਵਿਚ ਆਪਣਾ ਮਰਨਾ ਚੇਤੇ ਸੀ, ਬਾਬਾ ਜੀ ਦਾ ਪ੍ਰਤਾਪ ਹੀ ਏਦਾਂ ਦਾ ਵਰਤਿਆ ਸੀ ਸਾਰੇ ਮਾਈਆਂ ਭਾਈਆਂ ਤੇ ਕਿ ਸਭ ਨੂੰ ਆਪਣੀ ਮੌਤ ਚੇਤੇ ਸੀ, ਸਭ ਨੂੰ ਆਪਣਾ ਮਰਨਾ ਚੇਤੇ ਸੀ।
ਜਗ ਵਿਰਾਗ ਧਾਰਿਓ ਰਸ ਕਰਨਾ।
ਕਰੁਣਾ ਰਸ ਵਿਚ ਆਇਆ ਹੋਇਆਂ ਦੇ ਮਨ ਵਿਚ ਸਾਰਿਆਂ ਪ੍ਰਤੀ, ਸਾਰਿਆਂ ਦੇ ਮਨਾਂ ਵਿਚ ਇਸ ਜਗਤ ਪ੍ਰਤੀ ਵਿਰਾਗ ਦੀ ਦਸ਼ਾ ਬਣੀ ਹੋਈ ਸੀ, ਹਰ ਇੱਕ ਮਾਈ ਭਾਈ ਦੇ ਮਨ ਵਿਚ ਵਿਰਾਗ ਦੀ ਅਵਸਥਾ ਬਣੀ ਹੋਈ ਸੀ।
ਤੈ ਤੇ ਜਬਪੁਰ ਦਿਸ਼ਿਆ ਤੇ ਆਏ ਸੁਤ ਕ੍ਰਿਆ ਧਨ ਸੰਕਲਪ ਉਠਾਏ।
ਪਰ ਜਦੋਂ ਉਥੋਂ ਸੰਸਕਾਰ ਕਰਕੇ ਵਾਪਸ ਮੁੜੇ ਨੇ ਤੇ ਵਾਪਸ ਆਉਂਦਿਆਂ ਸਾਰਿਆਂ ਦੇ ਮਨ ਚੋਂ ਵਿਰਾਗ ਦੂਰ ਹੋ ਗਿਆ, ਬਾਬਾ ਜੀ ਦੀ ਕਲਾ ਸਿਮਟ ਗਈ ਉੱਥੇ ਹੀ ਉਹਨਾਂ ਦੇ ਸਰੀਰ ਦੇ ਨਾਲ ਹੀ, ਵਾਪਸ ਆਉਂਦਿਆਂ ਇਹਨਾਂ ਤੇ ਫੇਰ ਮਨ ਚ ਸੰਕਲਪ ਵਿਕਲਪ ਉਠਾਏ, ਮੇਰੇ ਪੁੱਤਰ ਮੇਰਾ ਪਰਿਵਾਰ ਕਿਸੇ ਨੂੰ ਕੋਈ ਕੰਮ ਚੇਤੇ ਆ ਗਿਆ, ਮੈਂ ਆਹ ਕੰਮ ਕਰਨਾ ਸੀ, ਇਹ ਕੰਮ ਰਹਿ ਗਿਆ ਸੀ। ਜਾਂਦਿਆਂ ਸਾਰਿਆਂ ਦੇ ਮਨ ਚ ਵਿਰਾਗ ਸੀ ਵੀ ਕੋਈ ਕੰਮ ਸੱਚ ਨਹੀਂ, ਆਉਂਦਿਆਂ ਸਾਰਿਆਂ ਨੂੰ ਫੇਰ ਕੰਮ ਚੇਤੇ ਆ ਗਏ, ਫਿਰ ਉਸੇ ਤਰ੍ਹਾਂ ਦੇ ਮੋਹ ਦੀਆਂ ਬਿਰਤੀਆਂ ਉਠਾਈਆਂ।
ਫਸੇ ਮੋਹ ਮਨ ਪ੍ਰਥਮ ਸਮਾਨੇ,
ਇਹਨਾਂ ਦੇ ਸਮਾਨ ਫੇਰ ਇਹਨਾਂ ਦੇ ਮਨ ਮੋਹ ਵਿਚ ਫਸ ਗਏ, ਮਮਤਾ ਵਿਚ ਫਸ ਗਏ।
ਜਾਂ ਤੇ ਛਤਰ ਭਏ ਸਬਰਾਨੇ,
ਕਰਕੇ ਇਹਨਾਂ ਸਾਰਿਆਂ ਦੇ ਸਿਰ ਤੋਂ ਛਤਰ ਅਲੋਪ ਹੋ ਗਿਆ, ਆਉਂਦਿਆਂ ਮੌਤ ਸਾਰਿਆਂ ਨੂੰ ਫਿਰ ਭੁੱਲ ਗਈ, ਸਭ ਨੂੰ ਮਰਨਾ ਭੁੱਲ ਗਿਆ, ਇਸ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਜੋ ਛਤਰ ਝੁੱਲਦੇ ਪਹਿਲਾਂ ਜਾਂਦਿਆਂ ਵੇਖੇ ਸੀ ਉਹ ਆਉਂਦਿਆਂ ਇਹਨਾਂ ਦੇ ਸਿਰ ਤੇ ਨਹੀਂ ਰਹੇ।
ਕੁਨ ਭਾਵੇਂ ਸਾਹਿਬ ਕੋ ਤੀਰ,
ਫਿਰ ਭਾਈ ਸਾਹਿਬ ਭਾਈ ਭਾਨਾ ਜੀ ਸਤਿਗੁਰਾਂ ਦੇ ਲਾਗੇ ਬੈਠੇ ਸਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰਗ ਦਿੱਤਾ ਹੈ।
ਬੀਤ ਭਏ ਬੋਬਿਦ ਬਰ ਵੀਰ,
ਮਹਾਰਾਜ ਜੀ ਸ੍ਰੇਸ਼ਟ ਵੀਰ ਯੋਧੇ भाई पाना जी नूं तरवास दिता, भाई पाना जी नूं महाराज जी ने बड़ा भारी तीर्ग दिता है।
हुण हर की चिंता ना करिए,
बचन कहा भाई जेडी होनी है ना ओदी कदे चिंता नहीं करी, चिंता तां ओदी हुंदी जे अन होनी होवे, चिंता तां की कीजिए जो अन होनी होए। नौवें पातशाह दा भी बचन है, महाराज जी कहते भाई होनी दी चिंता नहीं करनी चाहीदी,
सब जग की ए रीत निहरी है,
सारे जगत दी ए रीत आद तो मुढ तो चलदी आ रही है,
जन्म धार कर जग कर्म कमावे,
शरीर धारण करके जन्म लेके जीव इस जगत विच आउंदा है और आके अनेकां प्रकार दे कर्म कमाउंदा है,
आए काल सब तन बिन सावे,
जदों काल आउंदा है ओदों फिर सारयां दे शरीर बिनसदे ने, तन उस वेले सारयां दे बिनसे ने, मौत जदों आउंदी है
साहे लीन जिन्हें पर लोक,
महाराज जी कहंदे जिन्हां ने इस शरीर नू प्राप्त करके अपना परलोक साध लिया, जिन्हां ने अपना अगा सवार लिया, जिन्हां ने शरीर धार के अपना परलोक साध लिया है,
जस विस्तार है पुर पुन पुन लोक,
उन्हां दा जेड़ा जस है वो सारे जगत विच भी विस्तृत हुंदा है, अगे भी परलोक विच भी उन्हां दा सुजस विस्तृत हुंदा है,
सीने मरे जीत सब काला,
मरदे नहीं, जिन्हां दा जस हुंदा ना ओ मौत नहीं उन्हां नूं आउंदी, ओ मरदे नहीं, ओ सदा ही जिउंदे ने, बाबा बुड्ढा साहिब जी सदा ही जिउंदे ने, ओ अज भी जीवत ने, जीवत पेखे जिन्हें हर हर ध्याया, ओ सदा ही जिउंदे हन, उन्हां दी मौत नहीं हुंदी,
अपर मरे दुख लै बिसाला,
जिहड़े होर सधारण जीव मरदे ने उन्हां दे मरण दा बड़ा भारी डाढ़ा दुख हुंदा भी मर गए, पर जिहड़े नाम जपण वाले गुरमुख साधु अपना जन्म सवार के जांदे ने उन्हां दा सुजस हुंदा है, ते जिन्हां दा सुजस हुंदा उन्हां दी कदे भी मौत नहीं हुंदी,
बिरद जी आप तरे जग सागर,
बाबा बुड्ढा साहिब जी आप इस जगत तों इस संसार समुंदर तों तर गए ने,
तारे सिख समूह जागर,
जागर प्रगट उन्हां ने अपने नाल पता नहीं किन्ने क सिखां नूं तार दिता,
इनकी समता मैं किस माई,
उन्हां दी समता उन्हां दी बराबरी किसे विच नहीं है,
सद अटल जत मिटे सुनाई,
बाबा बुड्ढा साहिब जी सदा ही अटल ने और उन्हां दा जस रहिंदी दुनिया तक संसार विच बनिया रहेगा, उन्हां दा जस रहिंदी दुनिया तक जदों तक संसार रहेगा उदों तक बाबा बुड्ढा साहिब जी दा सुजस भी रहेगा,
गुर के सिख पाउ उधारे,
गुरु के सिख, बाबा बुड्ढा साहिब जी गुरु के सिख ने और आने वाले समय विच भी जेड़े गुरु के सिख अपने हिरदे च बाबा बुड्ढा जी दा प्रेम धारण करके
इनकी कीरत करें उचारे,
वो बाबा बुड्ढा साहिब जी दी कीर्ति करनगे, आने वाले समय विच भी गुरसिख बाबा बुड्ढा साहिब जी दा सुजस करनगे,
इत्यादिक सतगुरु बखाना,
इत्यादिक बचन गुरु हरगोबिंद साहिब छेवें पातशाह जी दे कहे हन,
हर उपदेश दृढ़ाए सुज्ञाना,
इह उपदेश दे के सतगुरां ने सारयां नूं इह ज्ञान दृढ़ करवाया, पक्का करवाया है,
जोन ग्रामन ते संग ते आवे,
संगतां आप पहुंचियां नेड़े तेड़े पिंडां विच, जिवें जिवें खबर हुंदी चली गई संगत आउंदी रही,
सब भाने को आन बुलावे,
सारी संगत आके भाई पाना जी नूं मिलदी है, भाई पाना जी नूं आके सारे मिलदे ने,
सतगुरु कह कर देगल करारे,
सतगुरु सच्चे पातशाह जी ने वेख्या संगत बहुत आई है, हुक्म करके महाराज जी ने देग तैयार करवाई है,
सब संगत को दीन बरताए,
प्रसाद दियां देगां सारी संगत विच वरताईयां हन,
आने सहते आप पुन खायो,
आप भी सतगुरां ने देग भाई पाना जी दे समेत देग दा वरतारा लेके छकिया,
जथा योग सब काज करायो,
जथा योग सारा काम महाराज जी ने करवाया है,
मृत क्रिया सगरी करवाए, दिन चौथे मैं अस्त चनाए
चौथा दिन आ गया ते चौथे दिन बाबा बुढ़ा साहब जी दे शरीर दा जेड़ा अंगीठा सी अंगीठे दी सेवा संभाल चौथे दिन कीती है।
करे संग मानव समुदाय
और बहुत सारे समुदाय मानवा नु इकत्र करके नाल लैके
श्री गंगा मैं दीन पचाए
बाबा जी दे शरीर दा अंगीठा जल प्रवाह कीता है।
पाठ श्री गुरु ग्रंथ साहिब को सब करवायो श्री गुरदास पढ़ियो मन लायो
बाबा जी दे नमित जो मर्यादा संसार विच सतगुरां प्रचलित करनी है महाराज जी वह मर्यादा चलाउण वास्ते श्री गुरु ग्रंथ साहिब जी दे सहज पाठ करवाए ने ते पाठ कीता भाई साहब भाई गुरदास जी ने महान गुरसिख बाबा बुढ़ा साहब जी दे नमित रखिया होया पाठ करन वाले सिख जेड़े ने भी बड़े महान ने विद्वान ने भाई साहब भाई गुरदास जी ने पाठ कीता है।
नित नवीन संगत बो आवे
भाई साहब पाठ करदे जा रहे ने सहज पाठ है कुछ दिना च भोग पैना है इस करके संगता रोज ही नित नवियां आउंदियां ने
कित करहे ठीक किसक सिधावे
कई सिख कोल रहिंदे ने कई आग्या लेके चले जांदे ने
देवस त्रयोदशी को जब आयो बैठे गुरु दीवान लगायो
त्रयोदशी तेरहवें दिन महाराज जी जदो तेरहवां दिन आया ते तेरहवें दिन सतगुरां ने बड़ा भारी दीवान सजाया है
भोग पवाए श्री गुरु ग्रंथ साहिब को जवै
और श्री गुरु ग्रंथ साहिब जी महाराज जी दे सहज पाठ दा भोग पाया गया खष्ट राग उन गाए संग राग नीतीस सभी पुत्र रागन के अठारह दस बीस कह के भाई गुरदास जी ने श्री गुरु ग्रंथ साहिब जी महाराज जी दे सहज पाठ दा भोग पाया है।
भगताने को दी गुर तबै
उस वेले बाबा बुढ़ा साहिब जी दी जेड़ी पग है दस्तार है गुरु घर वल्लों उना दे सपुत्र भाई साहब भाई भाना जी नूं दित्ती उना दे सीस दी दस्तार बंदी हुई है।
श्री बिरद की थां पर छिड़ियो
बाबा बुढ़ा साहिब जी दी जगह ते उना दे सपुत्र भाई भाना जी बैठे ने उना दी दस्तार बंदी हालांकि बाबा बुढ़ा जी दे चार साहबजादे सन पर वड्डे भाई भाना जी सन उना नू बाबा बुढ़ा जी दी थां दे उत्ते सत्कार मिलिया दस्तार बंदी हुई है।
श्री नर भेट प्रणाम सुकरियो
और बहुत सारे सिखा ने जेड़े इलाके दियां संगतां सी दस्तारां लैके आए सी सब ने भाई भाना जी नू दस्तारां भेट कीतियां हन
शब्द बिलावल आनंद गायो
अज फिर सोग दी निवृत्ति करके बिलावल राग गाया बिलावल खुशी दा राग हुंदा है अज बिलावल राग गाया क्योंकि समागम खुशी का बन गया भाई भाना जी बाबा बुढ़ा साहब जी की थां ते बिराजे दस्तार बंदी हुई है ते उस दस्तार बंदी दे विच बधाइयां भी वजन लगियां इस करके कहंदे बिलावल राग जेड़ा रागी सिंघा ने गाया रागी सिखा ने गाया है।
बृंदर बाबी धन गन पायो
रबाबिया नू भी माया दे खुले गफे मिले खुली माया रबाबिया नू प्राप्त हुई
जथा योग सब को तन दीना
जथा योग सब नू माया दी अरदास भेट दिती गई भाई गुरदास जी नू वस्त्र आदिक भेट कीते जो मर्यादा है इस प्रकार नाल सब नू माया आदिक महाराज गुरु हरगोबिंद साहब ने आप अपने खजानिया चो दिती है।
कीन मंगलाचार नवीना
इदा नवे मंगलाचार कीते ने मंगलाचार कहिंदे ने खुशियां दे आनंद गाए ने
बहुत संगत ले पहुंचे उपाय न
संगता आ गईयां बहुत सारियां अनेकां प्रकार दियां पिठावां लैके
भाने को बंदा पाए न
सब आके भाई भाना जी नू अपने वल्लों पिठावां भेट कर दे दस्तारां भेट कर दे नाले भाई भाना जी नू मत्था टेक दे हन
किम गुरु हुकम जथो चित दीना
ये गुरु हरगोबिंद साहब दा हुकम सी जिवें छेवें पातशाह जी ने हुकम कीता है सारी संगत ने सतगुरु छेवें पातशाह जी दा हुकम ਉਸੇ ਤਰ੍ਹਾਂ ਸਤ ਕਰਕੇ ਪਾਲਿਆ ਹੈ।
ਸਿਮ ਭਾਨੇ ਅਰ ਸੰਗਤ ਕੀਨਾ,
ਉਸੇ ਤਰ੍ਹਾਂ ਭਾਈ ਭਾਨਾ ਜੀ ਔਰ ਸੰਗਤ ਨੇ ਕੀਤਾ ਜਿਵੇਂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਹੋਇਆ।
ਇੱਕ ਦਿਨ ਮੈਂ ਸ੍ਰੀ ਹਰ ਗੋਬਿੰਦ ਬੈਠੇ ਦਿਪਤ ਸੰਗਤਾ ਬ੍ਰਿੰਦ।
ਖਾਲਸਾ ਜੀ, ਇਸ ਤਰ੍ਹਾਂ ਬਾਬਾ ਜੀ ਦਾ ਸਮਾਗਮ ਸੰਪੂਰਨ ਹੋਇਆ ਔਰ ਉਹਨਾਂ ਦੀ ਥਾਂ ਤੇ ਉਹਨਾਂ ਦੇ ਸਾਹਿਬਜ਼ਾਦੇ ਭਾਈ ਸਾਹਿਬ ਭਾਈ ਭਾਨਾ ਜੀ ਗੁਰਸਿੱਖਾਂ ਵਿਚ ਉਜਾਗਰ ਹੋਏ, ਪ੍ਰਗਟ ਹੋਏ। ਇੱਕ ਦਿਨ ਦਾ ਵਚਨ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਵਾਨ ਚ ਬੈਠੇ ਹਨ।
ਇੱਕ ਅੰਗਨਾ ਤੇ ਛਿਨ ਆਏ,
ਇੰਨੇ ਨੂੰ ਇੱਕ ਔਰਤ ਇੱਕ ਇਸਤਰੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਈ।
ਉੱਚੀ ਧੁਨ ਸੋ ਮਿਨੈ ਸੁਣਾਈ,
ਉੱਚੀ ਆਵਾਜ਼ ਵਿਚ ਆ ਕੇ ਬੋਲੀ ਏ ਮਾਈ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੀ,
ਸੁਣੋ ਗੁਰੂ ਹਮ ਬਸਤ ਪੱਤੀ ਦੇਸਾ ਨਾਮ ਜਾਤ ਕੀ ਜੱਟੇ।
ਬੋਲੀ ਕਹਿਣ ਲੱਗੀ, ਸਤਿਗੁਰੂ ਜੀ ਸੁਣੋ, ਮੈਂ ਹਾਂ ਪੱਟੀ ਦੀ ਰਹਿਣ ਵਾਲੀ, ਨਾ ਹੈ ਦੇਸਾਂ ਤੇ ਮੈਨੂੰ ਜੱਟੀ ਕਹਿੰਦੇ ਹਨ। ਮਹਾਰਾਜ ਜੱਟ ਗੋਤਰ ਹੈ ਸਾਡਾ ਤੇ ਜੱਟ ਗੋਤਰ ਦੇ ਨਾਲ ਮੈਂ ਸੰਬੰਧਿਤ ਜੱਟੀ ਹਾਂ, ਨਾ ਮੇਰਾ ਦੇਸਾਂ ਹੈ।
ਕੁਲ ਸਿੱਧੂ ਮੈਂ ਮੋਹ ਕੋ ਵਿਆਹੀ,
ਸਿੱਧੂਆਂ ਦੀ ਕੁਲ ਚ ਮੈਂ ਵਿਆਹੀ ਹੋਈ। ਸਿੱਧੂ ਜੱਟ ਹੁੰਦੇ ਨੇ, ਸਿੱਧੂਆਂ ਦੀ ਕੁਲ ਦੇ ਵਿਚ ਮੈਂ ਵਿਆਹੀ ਹੋਈ ਹਾਂ।
ਸੁਣ ਜਸ ਬੋ ਆਈ ਤੁਮ ਪਾਏ,
ਤੁਹਾਡਾ ਜਸ ਸੁਣ ਕੇ ਤੁਹਾਡੀ ਵਡਿਆਈ ਸੁਣ ਕੇ ਮਹਾਰਾਜ ਮੈਂ ਤੁਹਾਡੇ ਕੋਲ ਚੱਲ ਕੇ ਆਈ ਹਾਂ।
ਆਸਾ ਵੰਤਨ ਕੀ ਨਿਤ ਆਸਾ, ਪੁਰਬ ਤੋ ਰਾਵਰ ਪਰਵਾਸਾ।
ਮਹਾਰਾਜ ਤੁਸੀਂ ਆਸਾ ਵੰਤਿਆਂ ਦੀ ਆਸ ਪੂਰਨ ਕਰਦੇ ਹੋ, ਜਿਹੜੇ ਆਸਾ ਵਾਲੇ ਆਉਂਦੇ ਨੇ ਉਹਨਾਂ ਦੀਆਂ ਆਸਾਵਾਂ ਪੂਰਨ ਕਰਦੇ, ਉਹਨਾਂ ਨੂੰ ਤੁਹਾਡੇ ਤੇ ਭਰੋਸਾ ਹੈ।
ਪੁੱਤਰ ਨਹੀਂ ਉਪਜਤ ਹੈ ਮੇਰੇ, ਹਾਰੀ ਕਰੋ ਪ੍ਰਚਾਰ ਕਨੇਰੇ।
ਛੇਵੇਂ ਪਾਤਸ਼ਾਹ ਮੈਂ ਵੀ ਆਸ ਲੈ ਕੇ ਆਈ ਹਾਂ, ਮੇਰੇ ਘਰ ਪੁੱਤਰ ਜਨਮ ਨਹੀਂ ਲੈ ਰਿਹਾ ਔਰ ਮੈਂ ਅਨੇਕਾਂ ਪ੍ਰਕਾਰ ਦੇ ਉਪਾਅ ਜਿਵੇਂ ਕਿਸੇ ਨੇ ਦੱਸੇ ਨੇ ਉਹ ਕਰ ਕਰਕੇ ਹਾਰ ਗਈ ਹਾਂ।
ਅਬ ਸਮੀਪ ਤੁਮਰੇ ਚਲ ਆਏ,
ਹੁਣ ਮੈਂ ਆਸ ਲੈ ਕੇ ਭਰੋਸਾ ਧਾਰ ਕੇ ਤੁਹਾਡੇ ਚਰਨਾਂ ਦਾ, ਇਹ ਛੇਵੇਂ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਚ ਚੱਲ ਕੇ ਆਈ ਹਾਂ।
ਦਿਓ ਸੁਤ ਮੋਕੋ ਲੱਕ ਚਰਨਾਏ,
ਮਹਾਰਾਜ ਮੈਨੂੰ ਆਪਣੀ ਸ਼ਰਨ ਚ ਜਾਣ ਕੇ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਮੈਂ ਤੁਹਾਡੀ ਸ਼ਰਨ ਵਿਚ ਆਈ ਹਾਂ।
ਸ੍ਰੀ ਹਰਗੋਬਿੰਦ ਸੁਣਤੀ ਉਚਾਰਾ, ਲਿਖਿਓ ਨਹੀਂ ਸੁਤ ਤੋਏ ਲਿਲਾਰਾ।
ਸਤਿਗੁਰਾਂ ਨੇ ਧਿਆਨ ਨਾਲੇ ਦੇ ਮਸਤਕ ਵੱਲ ਵੇਖਿਆ ਤੇ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੋਲੇ, ਕਹਿਣ ਲੱਗੇ ਮਾਈ ਦੇਸਾਂ, ਤੇਰੇ ਤਾਂ ਮੱਥੇ ਦੇ ਉੱਤੇ ਪੁੱਤਰ ਲਿਖਿਆ ਹੀ ਕੋਈ ਨੀ, ਤੇਰੇ ਮੱਥੇ ਦੇ ਲੇਖਾਂ ਦੇ ਵਿਚ ਤੇਰੇ ਘਰ ਪੁੱਤਰ ਲਿਖਿਆ ਹੀ ਨੀ ਹੋਇਆ।
ਹੁਣ ਤੇ ਉਦਾਸ ਪਈ ਸਹਿ ਚਿੰਤਾ,
ਜਦੋਂ ਸਾਹਿਬ ਨੇ ਬਚਨ ਕਹੇ ਸੁਣ ਕੇ ਮਾਈ ਉਦਾਸ ਹੋ ਗਈ, ਇਕਦਮ ਮਨ ਨਿਰਾਸ਼ ਹੋ ਗਿਆ ਕਿ ਜੇ ਲੇਖਾਂ ਚ ਨੀ ਲਿਖਿਆ ਤੇ ਕੀ ਬਣੇਗਾ, ਉਦਾਸ ਹੋ ਗਈ। ਹਾਂਜੀ,
ਲਖਿਓ ਭਾਗ ਮਮ ਨੈ ਸੁਤ ਮੰਤਾ,
ਜਾਣਿਆ ਕਿ ਮੇਰੇ ਤਾਂ ਭਾਗਾਂ ਚ ਪੁੱਤਰ ਦਾ ਸੁਖ ਹੀ ਨੀ ਲਿਖਿਆ ਹੋਇਆ, ਮੇਰਿਆਂ ਤੇ ਭਾਗਾਂ ਵਿਚ ਪੁੱਤਰ ਦਾ ਸੁਖ ਨਹੀਂ।
ਬਹੁਤ ਬੇਸੂਰਤ ਕਿਸ ਥਲ ਬੈਸੇ,
ਝੂਰੀ ਹੋਈ ਵਾਪਸ ਚਲੀ ਗਈ, ਬਾਹਰ ਜਾ ਕੇ ਇਕ ਥਾਂ ਤੇ ਮਨ ਚ ਝੂਰੀ ਜਾਂਦੀ ਹੈ, ਮਨ ਦੇ ਵਿਚ ਬਸੂਰਾ ਕਰੀ ਜਾਂਦੀ, ਕੀ ਬਣਿਆ ਮੇਰੇ ਨਾਲ, ਮੈਂ ਤਾਂ ਬੜੀ ਆਸ ਲੈ ਕੇ ਆਈ ਸੀ।
ਹਾਂਜੀ, ਚਲ ਤੂੰ ਗੁਰਦਾਸ ਤੈਸੀ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਾਂਦੀ ਨੂੰ ਵੇਖਿਆ, ਭਾਈ ਗੁਰਦਾਸ ਜੀ ਦੀ ਨਿਗਾਹ ਪੈ ਗਈ ਇਸ ਮਾਈ ਤੇ ਕਿ ਉਦਾਸ ਹੋਈ ਨਿਰਾਸ਼ ਹੋਈ ਜਾ ਰਹੀ ਹੈ।
ਦੁਖੀ ਜਾਨ ਬੂਜੀ ਕਿਆ ਭੈਰੋ,
ਬੜਾ ਦੁਖੀ ਤੇ ਬਿਬਲ ਜਾਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ, ਉਹ ਉਸ ਵੇਲੇ ਪੁੱਛਣ ਲੱਗੇ,
ਕਿਉ ਸਚਿੰਤ ਮਨ ਆਪਣੋ ਕੀਓ,
ਕਹਿਣ ਲੱਗੇ ਮਾਈ ਕੀ ਗੱਲ ਹੈ, ਤੂੰ ਆਪਣੇ ਮਨ ਨੂੰ ਏਦਾਂ ਚਿੰਤਾ ਸਹਿਤ ਕਿਉਂ, ਤੂੰ ਇਸ ਤਰ੍ਹਾਂ ਸਚਿੰਤ ਕਿਉਂ ਹੋਈ ਹੋਈ ਆ, ਤੇਰੇ ਮਨ ਚ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਹੈ।
ਤੀਆ ਨਿਸਗਰੀ ਕਥਾ ਸੁਣਾਈ,
ਮਾਈ ਦੇਸਾਂ ਨੇ ਉਸ ਵੇਲੇ ਆਪਣੀ ਸਾਰੀ ਬਿਰਥਾ, ਆਪਣੇ ਅੰਦਰ ਦੀ ਸਾਰੀ ਪੀੜਾ ਕਹਿ ਸੁਣਾਈ।
ਸੁਤ ਹਿਤ ਮਮ ਸਤਿਗੁਰ ਡਿੱਗ ਆਏ।
ਮੈਂ ਤਾਂ ਪੁੱਤਰ ਦਾ ਹਿੱਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਈ ਸੀ।
ਮੁਸਕਾਵਤ ਮੁਕਤੇ ਫੁਰਮਾਇਓ, ਲਿਖਿਓ ਨਾ ਤਬ ਮਸਤਕ ਦ੍ਰਿਸ਼ਟਾਇਓ।
ਤੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਆ ਕੇ ਮੰਗ ਕੀਤੀ ਤੇ ਮੁਸਕਰਾਉਂਦਿਆਂ ਛੇਵੇਂ ਪਾਤਸ਼ਾਹ ਜੀ ਫੁਰਮਾਏ ਨੇ, ਬੋਲੇ ਨੇ, ਕਹਿੰਦੇ ਨੇ, ਦੇਸਾਂ ਤੇਰੇ ਲੇਖਾਂ ਵਿਚ, ਤੇਰੇ ਭਾਗਾਂ ਵਿਚ ਪੁੱਤਰ ਨਜ਼ਰ ਨਹੀਂ ਆਉਂਦਾ, ਤੇਰੇ ਲੇਖਾਂ ਵਿਚ ਪੁੱਤਰ ਲਿਖਿਆ ਨਹੀਂ ਹੋਇਆ।
ਦੀਨ ਬਾਤ ਸੁਣ ਕੇ ਤਬ ਭਾਈ, ਪੁੱਤਰ ਲੈਣ ਕੀ ਸੀਕ ਸਿਕਾਏ।
ਫਰਿਆਦ ਸੁਣ ਕੇ ਭਾਈ ਗੁਰਦਾਸ ਦਾ ਮਨ ਤਰਸ ਜਾ ਗਿਆ। ਜੁਗਤੀ ਹੁੰਦੀ ਹੈ ਮਹਾਂਪੁਰਖਾਂ ਸਾਧੂਆਂ ਕੋਲ, ਜੁਗਤੀ ਦੱਸ ਦਿੱਤੀ ਮਾਈ ਦੇਸਾਂ ਨੂੰ, ਸਿੱਖਿਆ ਸਿਖਾ ਦਿੱਤੀ ਮਾਈ, ਤੈਨੂੰ ਤਰੀਕਾ ਦੱਸ ਦਿੰਦਾ ਵੀ ਤੂੰ ਕਿਵੇਂ ਮੰਗੀ ਸਤਿਗੁਰਾਂ ਤੋਂ, ਕਿਵੇਂ ਮੰਗਣਾ। ਉਹ ਤਰੀਕਾ ਉਹ ਜੁਗਤੀ ਭਾਈ ਗੁਰਦਾਸ ਨੇ ਮਾਈ ਨੂੰ ਸਿਖਾ ਦਿੱਤੀ।
ਅਬ ਕੇ ਜਾਓ ਤਾਰ ਸੁਤ ਆਤ,
ਕਹਿਣ ਲੱਗੇ ਮਾਈ ਹੁਣ ਫੇਰ ਜਾਈ ਸਤਿਗੁਰਾਂ ਕੋਲ ਤੇ ਮਨ ਚ ਆਸ ਧਾਰ ਕੇ ਜਾਵੀ।
ਲਿਓ ਕਲਮ ਰੁਸ਼ਨਾਈ ਪਾਤ,
ਨਾਲ ਕਲਮ ਤੇ ਸਿਆਹੀ ਲੈ ਕੇ ਜਾਵੀ।
ਜਬ ਗੁਰ ਕਹਿ ਲਿਖਿਓ ਮੈਂ ਤੇਰੇ,
ਕਾਗਜ਼ ਲੈ ਜਾਈ ਇੱਕ ਨਾਲ, ਤੇ ਫਿਰ ਜਦੋਂ ਸਤਿਗੁਰਾਂ ਕੋਲ ਕਲਮ ਸ਼ਾਹੀ ਕਾਗਜ਼ ਲੈ ਕੇ ਜਾਈ ਤੇ ਸਤਿਗੁਰੂ ਜੀ ਫੇਰ ਕਹਿਣ ਨਾ ਵੀ ਤੇਰੇ ਲੇਖਾਂ ਚ ਨੀ ਲਿਖਿਆ, ਤੇਰੇ ਭਾਗਾਂ ਵਿਚ ਨੀ ਲਿਖਿਆ ਹੋਇਆ।
ਤਬ ਇਮ ਕਹੋ ਕਰ ਕਲਮ ਅਗੇ,
ਕਲਮ ਅੱਗੇ ਕਰਕੇ, ਕਾਗਜ਼ ਅੱਗੇ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਇਸ ਤਰ੍ਹਾਂ ਕਹੀ, ਇਸ ਤਰ੍ਹਾਂ ਬੇਨਤੀ ਕਰੀ।
ਲਿਖਣ ਹਾਰ ਇਤੋਤ ਤੁਮ ਸਾਰੇ, ਲਿਖਿਓ ਜੇ ਭਾਗ ਹਮਾਰੇ।
ਆਖੀ ਮਹਾਰਾਜ ਇੱਥੇ ਤੇ ਉੱਥੇ ਦੇ ਲਿਖਣ ਹਾਰ ਲਿਖਾਰੀ ਤੁਸੀਂ ਹੋ, ਮਹਾਰਾਜ ਜੀ ਉੱਥੇ ਮੇਰੇ ਭਾਗਾਂ ਦੇ ਵਿਚ ਤੁਸੀਂ ਨਹੀਂ ਲਿਖਿਆ।
ਕਿਰਪਾ ਕਰੋ ਤਬ ਅਬ ਲਿਖ ਦੀਜੈ,
ਉੱਥੇ ਨਹੀਂ ਲਿਖਿਆ ਤੇ ਮਹਾਰਾਜ ਕਿਰਪਾ ਕਰੋ ਹੁਣ ਇੱਥੇ ਲਿਖ ਦਿਓ।
ਸ਼ਰਨਾਗਤ ਲਖ ਆਸ ਪੂਰੀ ਜੈ,
ਤੁਹਾਡੀ ਸ਼ਰਨ ਵਿਚ ਮੇਰੀ ਆਸ ਪੂਰੀ ਕਰ ਦਿਓ, ਮੇਰੀ ਮੁਰਾਦ ਪੂਰੀ ਕਰ ਦਿਓ। ਏਦਾਂ ਭਾਈ ਗੁਰਦਾਸ ਨੇ ਇਸ ਦੇਸਾਂ ਜੱਟੀ ਨੂੰ ਇਹ ਸਾਰੀ ਜੁਗਤੀ ਦੱਸ ਦਿੱਤੀ ਕਿ ਏਦਾਂ ਛੇਵੇਂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰੀ।
ਸੁਣ ਕ੍ਰਿਆ ਹਿਤ ਕੀ ਸਿੱਖਿਆ ਧਰੇ,
ਭਾਈ ਨੇ ਸੁਣ ਕੇ ਸਿੱਖਿਆ ਬੜੀ ਸੋਹਣੀ ਤਰ੍ਹਾਂ ਦੇ ਨਾਲ ਅੰਗੀਕਾਰ ਕੀਤੀ।
ਅਗਲੇ ਦਿਵਸ ਤਥਾ ਵਿਦ ਕਰੇ,
ਅਗਲੇ ਦਿਨ ਉਸੇ ਤਰ੍ਹਾਂ ਇਹਨੇ ਕੀਤਾ, ਗਈ ਜਾ ਕੇ ਕਿਤੋਂ ਕਲਮ ਤੇ ਸਿਆਹੀ ਦਾ ਪ੍ਰਬੰਧ ਕੀਤਾ, ਕਾਗਜ਼ ਲਿਆ ਔਰ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਉਸੇ ਤਰ੍ਹਾਂ ਆਉਣ ਲੱਗੀ।
ਬੀਤੀ ਨਿਸ਼ਾ ਪ੍ਰਭਾਤ ਹੋਏ ਆਏ, ਇਸ ਅਖੇਰ ਤਿਆਰੀ ਕਰਵਾਏ।
ਰਾਤ ਬੀਤ ਗਈ, ਅਗਲਾ ਦਿਨ ਚੜ ਆਇਆ ਤੇ ਸਵੇਰੇ ਸਵੇਰੇ ਹੀ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਿਕਾਰ ਖੇਡਣ ਵਾਸਤੇ ਤਿਆਰੀ ਕਰਵਾਈ ਕਿ ਚਲੋ ਭਾਈ ਸ਼ਿਕਾਰ ਖੇਡਣ ਚੱਲੀਏ।
ਸ਼ਸਤਰ ਸ਼ਸਤਰ ਸਤਿਗੁਰ ਸਭ ਧਾਰੇ,
ਮਹਾਰਾਜ ਜੀ ਨੇ ਸੋਹਣੇ ਬਸਤਰ ਸੋਹਣੇ ਸ਼ਸਤਰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਨੇ।
ਆਏ ਸਾਦੀਨ ਕੁਲੀਨ ਹਕਾਰੇ,
ਘੋੜੇ ਤੇ ਕਾਠੀ ਪਾਈ ਹੋਈ ਸੇਵਾਦਾਰਾਂ ਨੇ, ਸ਼ਿੰਗਾਰਿਆ ਹੋਇਆ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ, ਉਹ ਘੋੜਾ ਮਹਾਰਾਜ ਜੀ ਦੇ ਕੋਲ ਲਿਆਂਦਾ ਹੈ।
ਜੱਡੇ ਸੁਫਾਦੇ ਆਯੁਧ ਧਾਰੇ,
ਆਯੁਧ ਧਾਰੀ ਹੋ ਕੇ ਸ਼ਸਤਰ ਧਾਰੀ ਹੋ ਕੇ ਸਤਿਗੁਰੂ ਘੋੜੇ ਤੇ ਸਵਾਰ ਹੋਏ, ਨਾਲ ਜਿੰਨੇ ਸੁਪੱਟ ਸੂਰਮੇ ਸਿਪਾਹੀ ਸਨ ਉਹ ਵੀ ਸਾਰੇ ਸ਼ਸਤਰ ਧਾਰੀ ਹੋ ਕੇ ਆਪੋ ਆਪਣਿਆਂ ਵਾਹਨਾਂ ਤੇ ਸਵਾਰ ਹੋਏ ਨੇ।
ਬਾਜ ਕੋਈ ਸਵਾਨਨ ਕਰ ਤਿਆਰੇ,
ਬਾਜ ਕੁਈਆਂ ਸ਼ਿਕਾਰ ਖੇਡਣ ਵਾਲੇ ਜਿਹੜੇ ਸ਼ਿਕਾਰੀ ਕੁੱਤੇ ਨੇ ਚੀਤੇ ਨੇ ਉਹ ਸਾਰੇ ਸ਼ਿਕਾਰੀ ਪੰਛੀ ਤੇ ਜਾਨਵਰ ਨਾਲ ਲੈ ਲਏ।
ਹਾਏ ਅਰੋਡ ਸ਼੍ਰੀ ਹਰ ਗੋਬਿੰਦ, ਚਲੋ ਪਿਛਾਰੀ ਜੋਧਾ ਬ੍ਰਿੰਦ।
ਘੋੜੇ ਤੇ ਸਵਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਔਰ ਪਿੱਛੇ ਪਿੱਛੇ ਸਤਿਗੁਰਾਂ ਦੇ ਜਿੰਨੇ ਸੂਰ ਬੀਰ ਬਹਾਦਰ ਯੋਧੇ ਸਨ ਉਹ ਸਭ ਘੋੜਿਆਂ ਤੇ ਸਵਾਰ ਹੋ ਕੇ ਨਾਲ ਨਾਲ ਚੱਲ ਪਏ ਨੇ।
ਸਨੇ ਸਨੇ ਤਾਂ ਪ੍ਰੇਰ ਤੁਰੰਗ,
ਸਨੇ ਸਨੇ ਸਹਿਜੇ ਸਹਿਜੇ ਸਤਿਗੁਰੂ ਘੋੜਾ ਪ੍ਰੇਰ ਕੇ ਹੌਲੇ ਹੌਲੇ ਟੁਰੇ ਸਨ।
ਨਿਕਸਣ ਲੱਗੇ ਗ੍ਰਾਮ ਪਤ ਸੰਗ,
ਸਤਿਗੁਰੂ ਜੀ ਨਗਰ ਤੋਂ ਬਾਹਰ ਨਿਕਲਣ ਲੱਗੇ ਨੇ, ਗਲੀ ਚੋਂ ਜਾ ਰਹੇ ਸੀ ਲੰਘਦੇ ਨਗਰ ਦੇ, ਤੇ ਜਦੋਂ ਗਲੀ ਵਿਚੋਂ ਨਿਕਲਦਿਆਂ ਨਗਰ ਤੋਂ ਬਾਹਰ ਜਾਣ ਲੱਗੇ,
ਸੋਤਰੀਆ ਤਬ ਪਹੁੰਚੀ ਉਤਲਾਵਤ,
ਕਾਲੀ ਨਾਲ ਉਹ ਇਸਤਰੀ ਪਹਿਲਾਂ ਤਾਂ ਗੁਰੂ ਘਰ ਪਹੁੰਚੀ, ਪਤਾ ਲੱਗਾ ਵੀ ਸਤਿਗੁਰੂ ਬਾਹਰ ਨੂੰ ਗਏ ਨੇ, ਦੌੜ ਕੇ ਅਗਲੇ ਪਾਸਿਓ ਜਿਧਰੋਂ ਸਤਿਗੁਰਾਂ ਨੇ ਅੱਗੇ ਨਿਕਲਣਾ ਸੀ ਉਸ ਪਾਸਿਓ ਅਗਲੇ ਪਾਸਿਓ ਇਸਤਰੀ ਆ ਟੱਕਰੀ ਦੇਸਾਂ,
ਆ ਗਏ ਭਈ ਪ੍ਰਭੂ ਜਿਤ ਜਾਵਤ,
ਜਿੱਧਰ ਪ੍ਰਭੂ ਜੀ ਜਾ ਰਹੇ ਸੀ ਉਧਰੋਂ ਅੱਗੇ ਆ ਕੇ ਉਹ ਦੇਸਾਂ ਜੱਟੀ ਖਲੋ ਗਈ।
ਗੁਰੂ ਗਰੀਬ ਨਿਵਾਜ ਕਿਰਪਾਲਾ, ਪ੍ਰਭੂ ਸੁਤ ਕੀ ਆਸ ਵਿਸਾਲਾ,
ਕਹਿਣ ਲੱਗੀ ਸਤਿਗੁਰੂ ਕਿਰਪਾ ਕਰੋ, ਗਰੀਬ ਨਿਵਾਜ ਕਿਰਪਾਲੂ ਸਤਿਗੁਰੂ ਮੇਰੇ ਮਨ ਦੀ ਆਸ ਪੂਰੀ ਕਰ ਦਿਓ, ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ, ਮੈਂ ਪੁੱਤਰ ਦੀ ਆਸ ਧਾਰ ਕੇ ਤੁਹਾਡੇ ਚਰਨਾਂ ਵਿਚ ਆਈ ਹਾਂ।
ਜਸ ਸੁਣ ਚਲੀ ਦੂਰ ਤੇ ਆਈ,
ਮਹਾਰਾਜ ਤੁਹਾਡਾ ਜਸ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਕਿ ਤੁਸੀਂ ਨਿਰਾਸਿਆਂ ਦੀ ਆਸ ਪੂਰੀ ਕਰਦੇ ਹੋ, ਇਹ ਵਡਿਆਈ ਸੁਣ ਕੇ ਮੈਂ ਬੜੀ ਦੂਰੋਂ ਚੱਲ ਕੇ ਆਈ ਹਾਂ।
ਤੁਮ ਸਮਰੱਥ ਕੀ ਮੈਂ ਸ਼ਰਨ ਆਏ,
ਮਹਾਰਾਜ ਤੁਸੀਂ ਸਮਰੱਥ ਹੋ, ਮੈਂ ਸਮਰੱਥ ਗੁਰਦੇਵ ਦੀ ਸ਼ਰਨ ਵਿਚ ਆ, ਤੁਹਾਡੀ ਸ਼ਰਨ ਵਿਚ ਹਾਂ।
ਮੁਸਕਾਵਤ ਸਤਿਗੁਰ ਤਬ ਪਿਖਿਓ, ਤੋਏ ਭਾਗ ਮੈਂ ਸੁਤ ਲਿਖਿਓ,
ਸਤਿਗੁਰੂ ਜੀ ਫਿਰ ਮੁਸਕਰਾ ਪਏ, ਮੁਸਕਰਾ ਕੇ ਇਹਦੇ ਵੱਲ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਕਹਿਣ ਲੱਗੇ, ਮਾਈ ਦੇਸਾਂ ਤੈਨੂੰ ਕੱਲ ਵੀ ਕਿਹਾ ਸੀ, ਅੱਜ ਵੀ ਕਹਿੰਦੇ ਆ ਕਿ ਤੇਰਿਆਂ ਲੇਖਾਂ ਵਿਚ ਤੇਰਿਆਂ ਭਾਗਾਂ ਵਿਚ ਪੁੱਤਰ ਨਹੀਂ ਲਿਖਿਆ ਹੋਇਆ, ਤੇਰਿਆਂ ਲੇਖਾਂ ਵਿਚ ਨਹੀਂ ਲਿਖਿਆ ਹੋਇਆ,
ਸਾਵਿਤਰੀ ਅਵਸਰ ਪਾਏ ਉਨੀਕਾ,
ਉਹਨੂੰ ਮੌਕਾ ਮਿਲ ਗਿਆ, ਭਾਈ ਗੁਰਦਾਸ ਨੇ ਸਿਖਾ ਕੇ ਪੜਾ ਕੇ ਭੇਜਿਆ ਸੀ ਵੀ ਏਦਾਂ ਹੀ ਕਹਿਣਗੇ ਤੇ ਤੂੰ ਅੱਗੋਂ ਏਦਾਂ ਕਰੀ ਬੇਨਤੀ, ਉਹਨੂੰ ਮੌਕਾ ਮਿਲ ਗਿਆ ਗੱਲ ਕਹਿਣ ਦਾ ਦੇਸਾਂ ਨੂੰ, ਉਹਨੂੰ ਸਮਾਂ ਮਿਲ ਗਿਆ,
ਚੱਲ ਆ ਗਏ ਹੋਏ ਪ੍ਰਭੂ ਨਜੀਕਾ,
ਅੱਗੇ ਆ ਗਈ ਨੇੜੇ ਆ ਗਈ ਤੁਰ ਕੇ ਸਤਿਗੁਰਾਂ ਦੇ ਕੋਲ,
ਕਰ ਮੈਂ ਲਈਏ ਕਲਮ ਰੁਸ਼ਨਾਏ,
ਹੱਥ ਦੇ ਵਿਚ ਕਲਮ ਤੇ ਸ਼ਹਿਰੀ ਫੜੀ ਹੋਈ ਉਹ ਅੱਗੇ ਕੀਤੀ,
ਬਣੀ ਬਿਨੈ ਸੋ ਕਰ ਅਗਵਾਏ,
ਅੱਗੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੀ, ਕਹਿਣ ਲੱਗੀ
ਕਿ ਤੂੰ ਲਿਖਣ ਹਾਰੋ ਰਾਵਰ, ਜੇ ਨਾ ਲਖੈ ਇਮ ਸੇ ਨਰ ਬਾਬਰ,
ਮਹਾਰਾਜ ਇੱਥੇ ਤੇ ਉੱਥੇ ਦੇ ਲਿਖਾਰੀ ਤੁਸੀਂ ਆਪ, ਜਿਹੜੇ ਗੱਲ ਨਹੀਂ ਜਾਣਦੇ ਨਾ ਉਹ ਤਾਂ ਬਾਵਰੇ ਨੇ, ਮਹਾਰਾਜ ਉਹ ਤਾਂ ਬਾਵਰੇ ਨੇ, ਜਿਹੜੇ ਇਹ ਨਹੀਂ ਜਾਣਦੇ ਵੀ ਤੁਸੀਂ ਇੱਥੇ ਉੱਥੇ ਦੋਵਾਂ ਜਹਾਨਾਂ ਦੇ ਲਿਖਣ ਹਾਰ ਤੁਸੀਂ ਆਪ ਹੋ, ਇੱਥੇ ਵੀ ਤੁਸੀਂ ਲਿਖਣਾ ਉੱਥੇ ਵੀ ਤੁਸੀਂ ਲਿਖਣਾ, ਦੋਵਾਂ ਜਹਾਨਾਂ ਦੇ ਲਿਖਾਰੀ ਤੁਸੀਂ ਆਪ ਹੋ, ਜਿਹੜੇ ਨਹੀਂ ਜਾਣਦੇ ਗੱਲ ਉਹ ਨਰ ਬਾਵਰੇ ਨੇ,
ਤੈ ਮੈਂ ਲਿਖਿਓ ਆਪਣੇ ਜੇ ਕਿਰਪਾ ਧਾਰ ਅਦ ਲਿਖ ਦਿਓ ਸੋਏ,
ਕਲਮ ਜੇ ਉੱਥੇ ਤੁਸੀਂ ਨਹੀਂ ਸੀ ਲਿਖਿਆ ਤੇ ਮਹਾਰਾਜ ਹੁਣ ਕਿਹੜਾ ਕੁਝ ਵਿਗੜ ਗਿਆ, ਆ ਲੋ ਕਲਮ ਸਤਿਗੁਰੂ ਇੱਥੇ ਵੀ ਤੁਸੀਂ ਲਿਖਣਾ ਸੀ, ਜੇ ਉੱਥੇ ਨਹੀਂ ਲਿਖਿਆ ਤੇ ਆ ਇੱਥੇ ਲਿਖ ਦਿਓ,
ਬਿਗਸੇ ਪ੍ਰਭੂ ਜੁਗਤ ਕੋ ਜਾਣਾ,
ਜੁਗਤੀ ਜਾਣ ਕੇ ਸਤਿਗੁਰੂ ਹੱਸ ਪਏ, ਕਹਿੰਦੇ ਕਿਸੇ ਉਸਤਾਦ ਨੇ ਚੰਡ ਕੇ ਭੇਜਿਆ, ਅੱਜ ਕਿਸੇ ਦੀ ਪੜ੍ਹਾਈ ਹੋਈ ਆਈ ਆ ਮਾਈ ਦੇਸਾਂ, ਗੁਰੂ ਹਰਗੋਬਿੰਦ ਸਾਹਿਬ ਦੀ ਜੁਗਤੀ ਜਾਣ ਕੇ ਬੜੇ ਖੁਸ਼ ਹੋਏ,
ਹੋਏ ਸੁਤ ਤੇਰੇ ਬਾਕ ਬਖਾਨਾ,
ਵਚਨ ਕੀਤਾ ਮਾਈ ਤੇਰੇ ਪੁੱਤਰ ਹੋਵੇਗਾ, ਤੇਰੇ ਗ੍ਰਹਿ ਵਿਖੇ ਪੁੱਤਰ ਜਨਮ ਲੈਣਗੇ,
ਸੁਣ ਦੇਸਾਂ ਕਹਿ ਦਿਓ ਪ੍ਰਤੀਤ, ਲਿਖੋ ਗੁਰੂ ਤਬ ਹੋਏ ਤੇਰ ਚੀਤ,
ਮਹਾਰਾਜ ਨੇ ਕਿਹਾ ਹੋਵੇਗਾ ਪੁੱਤਰ ਤੇਰੇ ਘਰ, ਕਹਿਣ ਲੱਗੇ ਨਹੀਂ ਮਹਾਰਾਜ ਪ੍ਰਤੀਤ ਮੈਨੂੰ ਤਾਂ ਹੋਵੇਗੀ ਜੇ ਤੁਸੀਂ ਲਿਖ ਕੇ ਦੇਵੋਗੇ, ਕਿਉਂਕਿ ਲਿਖਿਆ ਹੋਇਆ ਨੀ ਨਾ ਭੁੱਲਦਾ, ਮਹਾਰਾਜ ਸੱਚੇ ਪਾਤਸ਼ਾਹ ਜ਼ੁਬਾਨੀ ਕਿਹਾ ਭੁੱਲ ਵੀ ਜਾਂਦਾ, ਲਿਖਿਆ ਹੋਇਆ ਨੀ ਭੁੱਲਦਾ, ਇਸ ਕਰਕੇ ਮਹਾਰਾਜ ਹੁਣ ਤੁਸੀਂ ਲਿਖੀ ਦਿਓ,
ਭਏ ਪ੍ਰਸੰਨ ਗੁਰ ਲਿਖਣ ਸੋ ਲਾਗੇ,
ਪ੍ਰਸੰਨ ਹੋ ਕੇ ਸਤਿਗੁਰੂ ਜੀ ਲਿਖਣ ਲੱਗੇ ਕਾਗਜ਼ ਤੇ,
ਕਹੀ ਕਲਮ ਹੈ ਚੱਲ ਤੇ ਆਗੇ,
ਫੜੀ ਲਿਖਣ ਹੀ ਲੱਗੇ ਤੇ ਘੋੜਾ ਅੱਗੇ ਨੂੰ ਚੱਲ ਪਿਆ, ਥੋੜਾ ਜਿਹਾ ਘੋੜਾ ਹਿੱਲ ਗਿਆ,
ਕਰਨ ਇਕਾਂਕ ਲਿਖਿਓ ਕਰ ਹਾਲਾ, ਸਾਤਾ ਲਿਖਿਓ ਗਯੋ ਤਿਸ ਕਾਲਾ।
ਇਕਾਂਗ ਲਿਖਣਾ ਚਾਹੁੰਦੇ ਸੀ ਛੇਵੇਂ ਪਾਤਸ਼ਾਹ ਇੱਕ ਤੇ ਕਹਿੰਦੇ ਹੱਥ ਹਿੱਲ ਗਿਆ, ਲਿਖਦਿਆਂ ਲਿਖਦਿਆਂ ਇੱਕ ਦੀ ਬਜਾਏ ਸਾਤਾ ਪੈ ਗਿਆ। ਸਾਤਾ ਲਿਖਿਆ ਗਿਆ, ਸੱਤ ਪੈ ਗਿਆ।
ਪਇਓ ਅੰਕ ਸਤਿਗੁਰ ਟਿਗਹਿਰਾ,
ਅੱਜ ਵੇਖਿਆ ਜਦੋਂ ਸੱਤ ਲਿਖਿਆ ਗਿਆ ਤੇ ਸਤਿਗੁਰੂ ਜੀ ਨੇ ਵੇਖਿਆ,
ਉਹ ਪ੍ਰਸੰਨ ਬੋਲੇ ਤਿਸ ਬੇਰਾ,
ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਇੱਕ ਸੁੱਤ ਹੇਤ ਗਈ ਸ਼ਰਨ ਆਏ, ਅੰਕ ਸਬਤ ਕੋ ਭਾਬਰ ਆਏ।
ਮਹਾਰਾਜ ਜੀ ਕਹਿੰਦੇ ਲੈ ਮਾਈ ਦੇਸਾਂ, ਇੱਕ ਪੁੱਤਰ ਚਾਹੁੰਦੀ ਸੀ, ਇੱਕ ਲਿਖਾਣਾ ਚਾਹੁੰਦੀ ਸੀ, ਤੇ ਆ ਵੇਖ ਜਬਰਦਸਤੀ ਸੱਤ ਪੈ ਗਿਆ, ਸਬਤ ਲਿਖਿਆ ਗਿਆ, ਤੇ ਆ ਲੈ ਹੁਣ ਤੇਰੇ ਗ੍ਰਹਿ ਵਿਖੇ ਸੱਤ ਪੁੱਤਰ ਹੋਣਗੇ।
ਸਭ ਘਰ ਜਾਓ, ਸਬਤ ਸੁੱਤ ਪਾਵੈ,
ਘਰ ਜਾ, ਤੇਰੇ ਗ੍ਰਹਿ ਵਿਖੇ ਸੱਤ ਪੁੱਤਰ ਹੋਣਗੇ।
ਭਈ ਆਸ ਪੂਰੀ ਜਿੱਤਿਆ ਮੈਂ,
ਤੇਰੇ ਮਨ ਦੀ ਆਸ ਪੂਰੀ ਹੋ ਜਾਏਗੀ, ਤੇਰੇ ਮਨ ਦਾ ਮਨੋਰਥ ਪੂਰਾ ਹੋ ਜਾਏਗਾ।
ਸੁਣ ਦੇਸਾ ਔਰ ਆਨੰਦ ਬਿਲੰਦ, ਧੰਨ ਗੁਰੂ ਕਹਿੰਦੇ ਮੈਂ ਸੁਬੰਧ।
ਸੁਣ ਕੇ ਦੇਸਾਂ ਬੜੀ ਖੁਸ਼ ਹੋਈ, ਕਹਿੰਦੀ ਗੁਰੂ ਧੰਨ ਹੈ, ਹੇ ਸਤਿਗੁਰੂ ਤੁਸੀਂ ਤੁਹਾਨੂੰ ਕਹਿ ਕੇ ਮੱਥਾ ਟੇਕਦੀ ਹੈ।
ਲੈ ਕਰ ਬਰ ਕੋ ਕਰੈ ਸਿਦਾਰੀ,
ਵਰ ਲੈ ਕੇ ਸਤਿਗੁਰਾਂ ਕੋਲੋਂ ਘਰ ਚਲੀ ਗਈ।
ਐ ਕਹਿ 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 ਕਿਤ ਬਿਸਤਾਰੀ,
ਜਿੱਥੇ ਕਿੱਥੇ ਜਾਂਦੀ ਗੁਰੂ ਦਾ ਜਾਸੀ ਕਰਦੀ ਜਾਂਦੀ ਹੈ। ਇਹ ਦੁਨੀਆਂ ਦੇ ਲੋਕੋ ਕਿਹੜੇ ਕੁਰਾਹਾਂ ਤੇ ਪਏ ਹੋਇਓ, ਜੇ ਕੁਝ ਚਾਹੀਦਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਜਾਓ।
ਸ੍ਰੀ ਹਰਗੋਬਿੰਦ ਚੰਦ ਬਿਲੰਦੇ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਗਏ ਅਖੇਰ ਬ੍ਰਿਤੀ ਆਨੰਦੇ,
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਚਲੇ ਗਏ।
ਉਹ ਬਟ ਜਿਤ ਛਕਣੀ ਨਿਆਰੇ,
ਨੇ ਉਬੜ ਖੁਬੜ ਜਗ੍ਹਾ ਵੇਖੀ, ਜੰਗਲ ਦਾ ਬੀਆਬਾਨ ਇਲਾਕਾ ਵੇਖਿਆ।
ਗਈ ਤਹਾ ਪ੍ਰਭ ਕੀ ਅਸਵਾਰੇ,
ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਪਹੁੰਚ ਗਈ। ਮਹਾਰਾਜ ਜੀ ਉੱਥੇ ਉਬੜ ਜੀ ਥਾਂ ਸੀ ਤੇ ਉੱਚਾ ਨੀਵਾਂ ਥਾਰ ਸੀ ਜੰਗਲ ਦਾ, ਉੱਥੇ ਸਤਿਗੁਰੂ ਜਾ ਖਲੋਤੇ ਨੇ। ਅੱਗੇ ਜਿਵੇਂ ਕੌਤਕ ਵਰਤਿਆ ਹੈ ਉਹ ਕਥਾ ਆਪ ਦੇ ਅਗਲੇ ਪ੍ਰਸੰਗਾਂ ਚ ਸਰਵਣ ਕਰੋਗੇ।